ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਨਾਵਾ ਯਹ ਮਨ ਲੈਕ ਨਾ ਕਹੋ ਕਰੈ ਸੀਖ ਸਿਖਾਏ ਰਹੋ ਆਪਣੇ ਸੀ ਦੁਰਮਤ ਤੇ ਨਾ ਟਰੈ ਯਹ ਮਨ ਲੈਕ ਨਾ ਕਹੋ ਕਰੈ।
ਸਨਮਾਨੀ ਦੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡੀਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਦ ਸਤਿਗੁਰੂ ਮਹਾਨ ਰਹਿਮਤਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਮ ਪਵਿੱਤਰ ਸਥਾਨ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਔਰ ਗੁਰਦੁਆਰਾ ਮੰਡੀ ਸਾਹਿਬ ਦੀਵਾਨ ਹਾਲ ਵਿਖੇ ਸਤ ਸੰਗਤ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਕਲਯੁਗ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਅਪਾਰ ਦਿਆਲਤਾ ਕੀਤੀ ਹੈ ਕਿ ਸਭ ਤੋਂ ਸੁਖੈਨ ਸਾਧਨ ਮਨੁੱਖਾ ਜੀਵਨ ਦੀ ਸਫਲਤਾ ਦਾ ਸਤ ਸੰਗਤ ਦਾ ਸਾਧਨ ਸਾਨੂੰ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤਾ। ਸਤਿਗੁਰਾਂ ਦੇ ਅਵਤਾਰ ਧਾਰਨ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਮੁਕਤੀ ਦੇ ਬਹੁਤ ਕਠਿਨ ਸਾਧਨ ਸਨ ਜਿਨ੍ਹਾਂ ਸਾਧਨਾਂ ਨੂੰ ਕਰਨਾ ਕਠਿਨ ਹੀ ਨਹੀਂ ਸੀ ਬਲਕਿ ਉਹ ਸਾਧਨ ਹਰ ਪ੍ਰਾਣੀ ਮਾਤਰ ਕਰਨ ਤੋਂ ਵੀ ਅਸਮਰੱਥ ਹੋਇਆ ਕਰਦਾ ਸੀ ਪਰ ਸਤਿਗੁਰੂ ਜੀ ਨੇ ਸਾਡੇ ਉੱਤੇ ਦਿਆਲਤਾ ਕੀਤੀ। ਤਪਦੀ ਲੋਕਾਈ ਨੂੰ ਠਾਰਨ ਵਾਸਤੇ ਇੱਕ ਸ਼੍ਰੋਮਣੀ ਸਾਧਨ ਸਾਨੂੰ ਦਿੱਤਾ ਸਤ ਸੰਗਤ ਦਾ ਔਰ ਇੰਨਾ ਸੁਖੈਨ ਸਾਧਨ ਕੋਈ ਵੀ ਪ੍ਰਾਣੀ ਮਾਤਰ ਸਤਸੰਗਤ ਦੇ ਵਿੱਚ ਬੈਠ ਕੇ ਸਤਸੰਗਤ ਦੇ ਵਿੱਚ ਜੁੜਨ ਦਾ ਸਾਧਨ ਆਪਣੇ ਜੀਵਨ ਵਿੱਚ ਜੋ ਵੀ ਨਿੱਤ ਕਰਮ ਦੇ ਰੂਪ ਵਿੱਚ ਬਣਾ ਲੈਂਦਾ ਹੈ ਉਸ ਪ੍ਰਾਣੀ ਦਾ ਮਨੁੱਖਾ ਜੀਵਨ ਧੰਨਤਾ ਦੇ ਯੋਗ ਵੀ ਔਰ ਸਫਲਾ ਵੀ ਹੋ ਜਾਂਦਾ ਹੈ। ਅਗਰ ਕਾਰਡ ਤੇਰੇ ਪਿਤਾ ਨੇ ਕਾਮ ਮਿਲ ਸਾਧ ਸੰਗ ਭਾਦੋ ਕੇਵਲ ਨਾਮ ਜੋ ਲੋੜ ਹੈ ਸਦਾ ਸੁਖ ਭਾਈ ਸਾਧੂ ਸੰਗਤ ਗੁਰਹਿ ਬਤਾਈ ਐਸੀ ਸਤਸੰਗਤ ਦੀ ਮਹਾਨ ਮਹਿਮਾ ਹੈ। ਸਤਸੰਗਤ ਦੀ ਅੱਜ ਸਿੱਖ ਪੰਥ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਜੀ ਨਲੂਆ ਉਹਨਾਂ ਦਾ ਪਾਵਨ ਸ਼ਹੀਦੀ ਦਿਹਾੜਾ ਵੀ ਸੰਗਤਾਂ ਬੜੀ ਸ਼ਰਧਾ ਨਾਲ ਮਨਾ ਰਹੀਆਂ ਹਨ। ਸਰਦਾਰ ਹਰੀ ਸਿੰਘ ਨਲੂਆ ਸਿੱਖ ਇਤਿਹਾਸ ਦਾ ਉਹ ਮਹਾਨ ਜਰਨੈਲ ਮਹਾਨ ਜਾਂ ਬਾਂਝ ਰਾਖਾ ਐਸਾ ਮਹਾਨ ਬਹਾਦਰ ਯੋਧਾ ਹੋਇਆ ਜਿਸਦਾ ਨਾਮ ਦੁਨੀਆਂ ਦੇ ਇਤਿਹਾਸ ਵਿੱਚ ਵੀ ਅੱਜ ਅਮਰ ਹੈ। ਇੱਕ ਵਾਰੀ ਜਰਮਨ ਦੀ ਧਰਤੀ ਦੇ ਉੱਤੇ ਸੰਹਿਤਾ ਦੇ ਵਿੱਚ ਇਹ ਵਿਸ਼ਾ ਰੱਖਿਆ ਗਿਆ ਸੀ ਕਿ ਦੁਨੀਆਂ ਵਿੱਚ ਸਭ ਤੋਂ ਵੱਡਾ ਤੇ ਮਹਾਨ ਜੇਤੂ ਦਰਮੈਲ ਕੌਣ ਅੱਜ ਤੱਕ ਹੋਇਆ। ਤਾਂ ਸਾਰੇ ਦਾਨਸ਼ਵਰਾਂ ਨੇ ਆਪੋ ਆਪਣੀ ਸੋਚ ਮੁਤਾਬਕ ਕਿਸੇ ਨੂੰ ਹਿਟਲਰ ਦਾ ਨਾਮ ਲਿਆ, ਕਿਸੇ ਨੂੰ ਨੈਪੋਲੀਅਨ ਦਾ ਨਾਮ ਲਿਆ, ਕਿਸੇ ਨੇ ਹੋਰਾਂ ਦੇ ਨਾਮ, ਮੁਗਲ ਸਲਤਨਤ ਦੇ ਸਮੇਂ ਦੇ ਬਾਦਸ਼ਾਹਾਂ ਦੇ ਨਾਮ ਵੀ ਲਏ। ਹਿੰਦੂ ਧਰਮ ਦੇ ਵੱਡੇ ਵੱਡੇ ਰਜਵਾੜੇ ਦੇ ਰਾਜੇ ਹੋਏ, ਸ਼ਿਵਾਜੀ ਮਰਹੱਟਾ ਵਰਗੇ, ਉਹਨਾਂ ਦੇ ਨਾਮ ਵੀ ਪੇਸ਼ ਕੀਤੇ ਗਏ। ਪਰ ਉਸ ਤੋਂ ਬਾਅਦ ਇੱਕ ਬੜਾ ਉੱਚ ਕੋਟੀ ਦਾ ਅਮਰੀਕਾ ਦਾ ਦਾਨਸ਼ਵਰ ਉੱਠਿਆ, ਉਸ ਨੂੰ ਜਦੋਂ ਸਮਾਂ ਦਿੱਤਾ ਗਿਆ, ਉਸ ਨੂੰ ਦਲੀਲ ਪੂਰਵਕ ਇਹ ਗੱਲ ਸਾਰੀ ਸਭਾ ਦੇ ਵਿੱਚ ਆਖੀ ਕਿ ਦੁਨੀਆਂ ਦੇ ਜਿੰਨੇ ਵੀ ਲੋਕ ਹੈ ਸਾਰੇ ਆਪੋ ਆਪਣੀਆਂ ਕੌਮਾਂ ਦੇ ਜਰਨੈਲਾਂ ਦਾ ਬੜਾ ਮਾਣ ਔਰ ਸਨਮਾਨ ਕਰਦੇ ਹੈ, ਕਰਨਾ ਵੀ ਚਾਹੀਦਾ। ਜਿਹੜੀਆਂ ਕੌਮਾਂ ਆਪਣੇ ਬਹਾਦਰਾਂ ਦਾ ਸਨਮਾਨ ਨਹੀਂ ਕਰਦੀਆਂ, ਜਿਹੜੀਆਂ ਕੌਮਾਂ ਆਪਣੇ ਸ਼ੂਰਵੀਰ ਯੋਧਿਆਂ ਦਾ ਸਨਮਾਨ ਨਹੀਂ ਕਰਦੀਆਂ, ਜਿਹੜੀਆਂ ਕੌਮਾਂ ਆਪਣੇ ਗੁਣੀ ਪੁਰਸ਼ਾਂ ਦਾ ਸਨਮਾਨ ਨਹੀਂ ਕਰਦੀਆਂ, ਜਿਹੜੀਆਂ ਕੌਮਾਂ ਦੁਨੀਆਂ ਵਿੱਚ ਸੇਵਾ ਕਰਨ ਵਾਲੀਆਂ ਆਤਮਾਵਾਂ ਦਾ ਸਨਮਾਨ ਨਹੀਂ ਕਰਦੀਆਂ, ਆਪਣੇ ਪਰਉਪਕਾਰੀਆਂ ਦਾ ਸਨਮਾਨ ਨਹੀਂ ਕਰਦੀਆਂ, ਦਾਨੀਆਂ ਦਾ ਸਨਮਾਨ ਨਹੀਂ ਕਰਦੀਆਂ, ਸੰਤਾਂ ਭਗਤਾਂ ਵਾਹਿਗੁਰੂ ਦੇ ਪਿਆਰਿਆਂ ਦਾ ਸਨਮਾਨ ਨਹੀਂ ਕਰਦੀਆਂ, ਸ਼ਹੀਦਾਂ ਦਾ ਸਤਿਕਾਰ ਨਹੀਂ ਕਰਦੀਆਂ, ਉਹ ਕੌਮਾਂ ਕਦੇ ਦੁਨੀਆਂ ਵਿੱਚ ਸਫਲਤਾ ਨਹੀਂ ਪ੍ਰਾਪਤ ਕਰਿਆ ਕਰਦੀਆਂ। ਉਸ ਦਾਨਸ਼ਵਰ ਨੇ ਸਾਰਿਆਂ ਦੀ ਸ਼ਲਾਘਾ ਕਰਦਿਆਂ ਇੱਕ ਗੱਲ ਆਖੀ ਕਿ ਜੇ ਦੁਨੀਆਂ ਵਿੱਚ ਕੋਈ ਜੇਤੂ ਦਰਮੈਲ ਅੱਜ ਤੱਕ ਹੋਇਆ ਨਿਰਪੱਖ ਦ੍ਰਿਸ਼ਟੀ ਨਾਲ ਦੇਖਿਆ ਜਾਏ ਤਾਂ ਸਿੱਖ ਧਰਮ ਦਾ ਇੱਕੋ ਇੱਕ ਮਹਾਨ ਦਰਮੈਲ ਸਰਦਾਰ ਹਰੀ ਸਿੰਘ ਨਲੂਆ ਹੋਇਆ, ਜਿਸ ਨੂੰ ਇਹ ਸਨਮਾਨ ਦੇਣਾ ਬਣਦਾ ਕਿ ਦੁਨੀਆਂ ਦਾ ਸਭ ਤੋਂ ਮਹਾਨ ਜੇਤੂ ਦਰਮੈਲ ਹੋਇਆ, ਜਿਸ ਨੇ ਦਰਾ ਖੈਬਰ ਵਰਗੇ ਇਲਾਕਿਆਂ ਦੇ ਉੱਤੇ ਵੀ ਆਪਣੇ ਸਿੱਖ ਧਰਮ ਦੇ ਉਹ ਕੇਸ ਦੀ ਨਿਸ਼ਾਨ ਸਾਹਿਬ ਝੁਲਾ ਕੇ ਸਿੱਖਾਂ ਦਾ ਰਾਜ ਸਥਾਪਿਤ ਕੀਤਾ, ਜਿੱਥੇ ਅੱਜ ਤੱਕ ਵੱਡੀਆਂ ਵੱਡੀਆਂ ਸਲਤਨਤਾਂ, ਵੱਡੀਆਂ ਵੱਡੀਆਂ ਹਕੂਮਤਾਂ ਵੀ ਜਿੱਥੋਂ ਸ਼ਿਕਸਤ ਖਾ ਕੇ ਮੁੜੀਆਂ, ਔਰ ਅੱਜ ਦੇ ਯੁੱਗ ਵਿੱਚ ਵੀ ਕਹਿੰਦੇ ਇਤਨਾ ਆਧੁਨਿਕ ਯੁੱਗ ਹੈ, ਵਿਗਿਆਨਿਕ ਯੁੱਗ ਹੈ, ਸਾਇੰਸਦਾਨਾਂ ਦਾ ਯੁੱਗ ਹੈ, ਔਰ ਐਡੇ ਵੱਡੇ ਮਾਰੂ ਹਥਿਆਰ ਵੱਡੀਆਂ ਵੱਡੀਆਂ ਹਕੂਮਤਾਂ ਦੇ ਪਾਸ ਹਨ, ਪਰ ਉਹਨਾਂ ਇਲਾਕਿਆਂ ਦੇ ਉੱਤੇ ਉਹ ਵੀ ਅੱਜ ਤੱਕ ਜਿੱਤ ਨਹੀਂ ਪ੍ਰਾਪਤ ਕਰ ਸਕੇ ਜਿੱਥੇ ਆਪਣੇ ਰਵਾਇਤੀ ਬਾਣੀ, ਰਵਾਇਤੀ ਜੰਗੀ ਸਾਜੋ ਸਮਾਨ ਅਤੇ ਰਵਾਇਤੀ ਸ਼ਸਤਰਾਂ ਦੇ ਨਾਲ ਉਸ ਬਹਾਦਰ ਨੇ ਉਹਨਾਂ ਧਰਤੀਆਂ ਦੇ ਉੱਤੇ ਵੀ ਰਾਜ ਕੀਤਾ। ਇਸ ਕਰਕੇ ਜੇ ਦੁਨੀਆਂ ਦਾ ਜੇਤੂ ਦਰਮੈਲ ਹੋਇਆ ਤਾਂ ਇੱਕੋ ਇੱਕ ਸਰਦਾਰ ਹਰੀ ਸਿੰਘ ਨਲੂਏ ਨੂੰ ਇਹ ਸਿਹਰਾ ਦਿੰਦਾ। ਔਰ ਉਹ ਸਭਾ ਨੇ ਇਹ ਗੱਲ ਇਕਮਤ ਹੋ ਕੇ ਪਾਸ ਕੀਤੀ ਕਿ ਹਾਂ, ਵਾਕਿਆ ਹੀ ਅਸੀਂ ਸਰਦਾਰ ਹਰੀ ਸਿੰਘ ਨਲੂਏ ਨੂੰ ਦੁਨੀਆਂ ਦਾ ਜੇਤੂ ਦਰਮੈਲ ਹੋਣ ਦਾ ਸਨਮਾਨ ਦਿੰਦੇ। ਖਾਲਸਾ ਜੀ, ਇਹ ਤੁਹਾਡੇ ਦਰਮੈਲਾਂ ਦਾ ਸਨਮਾਨ ਦੂਸਰੇ ਧਰਮਾਂ ਦੇ ਲੋਕ, ਦੂਸਰੀਆਂ ਕੌਮਾਂ ਵੀ, ਦੂਸਰੀਆਂ ਸਰਕਾਰਾਂ ਵੀ, ਦੂਸਰੇ ਦੇਸ਼ ਵੀ, ਦੁਨੀਆਂ ਭਰ ਦੇ ਲੋਕ ਵੀ ਕਰਦੇ ਆ। ਆਪਣਾ ਸਨਮਾਨ ਕਈਆਂ ਦਾ ਸੁਭਾਅ ਹੁੰਦਾ, ਆਪਣੀ ਸਿਫਤ ਆਪ ਹੀ ਕਰੀ ਜਾਣੀ, ਭਾਵੇਂ ਇੱਕ ਬੰਦਾ ਵੀ ਕੋਈ ਸਨਮਾਨ ਦੇਣ ਵਾਸਤੇ ਇੱਕ ਸ਼ਬਦ ਵੀ ਨਾ ਆਖੇ, ਆਪਣੇ ਆਪ ਨੂੰ ਹਮ ਬਦ ਕਬ ਕੁਲੀਨ, ਹਮ ਪੰਡਿਤ, ਹਮ ਯੋਗੀ ਸੰਨਿਆਸੀ। ਪਰ ਜਦੋਂ ਦੂਸਰਾ ਕੋਈ ਸਨਮਾਨ ਦਿੰਦਾ ਫਿਰ ਹੀ ਉਸ ਸਨਮਾਨ ਨੂੰ ਸਨਮਾਨ ਆਖਿਆ ਜਾਂਦਾ। ਔਰ ਸਾਨੂੰ ਗੌਰਵ ਹੈ ਕਿ ਸਾਡੇ ਸਤਿਗੁਰਾਂ ਦੇ, ਸਾਡੇ ਉਹ ਸਿੱਖ ਪੰਥ ਦਾ ਉਹ ਅਦੁੱਤੀ ਦਰਮੈਲ ਸੀ ਜਿਸ ਨੂੰ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਹਕੂਮਤਾਂ ਨੇ ਵੀ ਆਪਣਾ ਜੇਤੂ ਦਰਮੈਲ ਮੰਨ ਕੇ ਉਸ ਅੱਗੇ ਸਿਜਦਾ ਕੀਤਾ। ਖ ਖਾਲਸਾ ਦੀ ਸਰਦਾਰ ਹਰੀ ਸਿੰਘ ਨਲੂਆ ਦਾ ਜਨਮ ਨਗਰ ਗੁਜਰਾਂ ਵਾਲਾ ਦੇ ਵਿੱਚ ਸਿੱਖ ਪੰਥ ਦੇ ਮਹਾਨ ਸੇਵਕ ਸਰਦਾਰ ਗੁਰਦਿਆਲ ਸਿੰਘ ਜੀ ਦੇ ਗ੍ਰਹਿ ਮਾਤਾ ਧਰਮ ਕੌਰ ਜੀ ਦੀ ਕੁੱਖ ਤੋਂ 1848 ਸੰਮਤ ਦੇ ਵਿੱਚ ਹੋਇਆ ਔਰ ਆਪ ਜੀ ਨੂੰ ਜਨਮ ਤੋਂ ਹੀ ਗੁਰਮਤਿ ਦੀ ਸਿੱਖਿਆ ਗੁਰਮਤਿ ਦੀ ਗੁੜਤੀ ਪ੍ਰਾਪਤ ਹੋਈ ਔਰ ਗੁਰਬਾਣੀ ਦੀ ਸੰਥਿਆ ਆਪ ਜੀ ਨੂੰ ਆਪ ਜੀ ਦੇ ਮਾਤਾ ਪਿਤਾ ਨੇ ਆਪ ਕਰਵਾਈ। ਸਰਦਾਰ ਸਾਹਿਬ ਨੇ ਜਦੋਂ ਤੋਂ ਸੁਰਤ ਸੰਭਾਲੀ ਉਸ ਦਿਨ ਤੋਂ ਲੈ ਕੇ ਗੁਰਬਾਣੀ ਦਾ ਨਿਤਨੇਮ ਕਰਨਾ, ਸਤਸੰਗਤ ਕਰਨੀ ਔਰ ਸੇਵਾ ਕਰਨੀ ਇਹ ਉਹਨਾਂ ਦੇ ਜੀਵਨ ਦਾ ਮੁੱਖ ਕਰਮ ਸੀ। ਉਹਨਾਂ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਅੰਮ੍ਰਿਤ ਵੇਲੇ ਉੱਠਿਆ ਕਰਦੇ ਸਨ ਤਾਂ ਆਪ ਇਸ਼ਨਾਨ ਕਰਨ ਤੋਂ ਪਹਿਲਾਂ 100 ਹੱਥ ਰੱਸਾ ਲੈ ਕੇ ਲੱਜ ਲੈ ਕੇ ਔਰ 100 ਹੱਥ ਨਾਲੋਂ ਡੂੰਘੇ ਖੂਹ ਵਿੱਚੋਂ 100 ਕਿਲੋ ਦਾ ਇੱਕ ਡੋਲ ਪਾਣੀ ਦਾ ਲੈ ਕੇ ਸਰਬਲੋਹ ਦਾ ਉਹ ਸਾਧ ਸਿੰਘ ਜੀ ਰੋਜ਼ਾਨਾ 100 ਡੋਲ ਪਾਣੀ ਦਾ ਕੱਢ ਕੇ ਸਿੰਘਾਂ ਦਾ ਔਰ ਸੰਗਤਾਂ ਦਾ ਇਸ਼ਨਾਨ ਕਰਾਇਆ ਕਰਦੇ ਸਨ ਔਰ ਫਿਰ ਆਪ ਇਸ਼ਨਾਨ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪਣੇ ਹੱਥੀ ਪ੍ਰਕਾਸ਼ ਕਰਨਾ ਔਰ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਾਰਾ ਨਿਤਨੇਮ ਕਰਨਾ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਉਹਨਾਂ ਨੇ ਲਗਾਤਾਰ ਆਰੰਭ ਰੱਖਦੇ ਸਨ। ਕੁਝ ਨਾ ਕੁਝ ਅੰਗ ਗੁਰਬਾਣੀ ਦੇ ਰੋਜ਼ਾਨਾ ਉਹ ਸਹਿਜ ਪਾਠ ਦੇ ਰੂਪ ਦੇ ਵਿੱਚ ਆਪ ਆਪਣੀ ਰਸਨਾ ਤੋਂ ਉਚਾਰਿਆ ਕਰਦੇ ਸਨ ਔਰ ਕੜਾਹ ਪ੍ਰਸ਼ਾਦ ਦੀ ਦੇਗ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਲਿਆ ਕੇ ਭੋਗ ਲਗਵਾਉਣਾ, ਸੇਵਾ ਕਰਨੀ ਇਹ ਉਹਨਾਂ ਦਾ ਨਿੱਤ ਕਰਮ ਸੀ। ਜਦੋਂ ਨਿਤਨੇਮ ਕਰਕੇ ਸਤਿਗੁਰੂ ਜੀ ਦੇ ਪ੍ਰਕਾਸ਼ ਅਸਥਾਨ ਤੋਂ ਬਾਹਰ ਆਇਆ ਕਰਦੇ ਤਾਂ ਸਤ ਸੰਗਤ ਜੀ ਉਹਨਾਂ ਦਾ ਚਿਹਰਾ ਇਸ ਤਰ੍ਹਾਂ ਦਗਦਗ ਕਰਦਾ, ਇਸ ਤਰ੍ਹਾਂ ਮਗਦਾ ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਮਗਦੀ ਹੈ, ਦਗਦੀ ਹੈ ਔਰ ਜਦੋਂ ਸ਼ੇਰ ਗੱਜਦਾ ਇਸ ਤਰ੍ਹਾਂ ਉਹਨਾਂ ਦੇ ਚਿਹਰੇ ਦਾ ਬੜਾ ਅਲੌਕਿਕ ਤੇ ਜਸਵੀ ਔਰ ਪ੍ਰਭਾਵਸ਼ਾਲੀ ਉਹਨਾਂ ਦੇ ਚਿਹਰੇ ਦਾ ਅਕਸ ਦੇਖਣ ਵਾਲੇ ਸਿੱਖਾਂ ਦੇ ਉੱਤੇ ਆਪਣੇ ਆਪ ਪਿਆ ਕਰਦਾ ਸੀ। ਉਹਨਾਂ ਨੇ ਕਿੱਡੀਆਂ ਵੱਡੀਆਂ ਮਹਾਨ ਸੇਵਾਵਾਂ ਕੀਤੀਆਂ। ਜਦੋਂ ਪੰਡਾ ਸਾਹਿਬ ਦੇ ਦਰਸ਼ਨ ਕਰਨ ਗਏ, ਅੱਜ ਵੀ ਤੁਸੀਂ ਜਦੋਂ ਕਿਤੇ ਜਾਓ ਨਾ ਪੰਡਾ ਸਾਹਿਬ ਦੇ ਦਰਸ਼ਨ ਕਰਨ, ਜਿਹਨਾਂ ਨੂੰ ਸੁਭਾਗ ਪ੍ਰਾਪਤ ਹੁੰਦਾ, ਉਸ ਅਸਥਾਨ ਦੀ ਸਾਰੀ ਸੇਵਾ ਸਰਦਾਰ ਹਰੀ ਸਿੰਘ ਜੀ ਨਲੂਆ ਨੇ ਆਪਣੇ ਹੱਥੀ ਕੀਤੀ ਹੈ। ਗੁਰਦੁਆਰਾ ਸ੍ਰੀ ਪੰਡਾ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਸ ਇਤਿਹਾਸਕ ਅਸਥਾਨ ਦੀ ਇਮਾਰਤ ਦੀ ਸਾਰੀ ਸੇਵਾ ਸਰਦਾਰ ਹਰੀ ਸਿੰਘ ਜੀ ਨਲੂਆ ਦੁਆਰਾ ਕਰਵਾਈ ਗਈ ਔਰ ਉਹ ਜਿੱਥੇ ਪੰਡਾ ਸਾਹਿਬ ਸਤਿਗੁਰਾਂ ਦੇ ਅਸਥਾਨਾਂ ਦੀ ਯਾਤਰਾ ਕਰਦੇ ਉੱਥੇ ਨਨਕਾਣਾ ਸਾਹਿਬ ਵੀ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਅਸਥਾਨ ਦੇ ਔਰ ਉਹਨਾਂ ਨੇ ਗੁਰੂ ਘਰਾਂ ਦੇ ਨਾਮ ਬਹੁਤ ਵੱਡੀਆਂ ਵੱਡੀਆਂ ਜਗੀਰਾਂ ਲਵਾਈਆਂ ਹੋਈਆਂ ਸਨ ਔਰ ਆਪਣੇ ਖਜ਼ਾਨੇ ਵਿੱਚੋਂ ਵੀ ਉਹ ਗੁਰੂ ਘਰ ਦੀ ਸੰਗਤ ਦੀ ਸੇਵਾ ਵਿੱਚ ਹਮੇਸ਼ਾ ਆਪਣਾ ਧਨ ਗੁਰੂ ਕੀ ਸੰਗਤ ਨੂੰ, ਗੁਰੂ ਨੂੰ ਔਰ ਪੰਥ ਨੂੰ ਹਮੇਸ਼ਾ ਅਰਪਣ ਕਰਿਆ ਕਰਦੇ ਸਨ। ਇਸ ਤੋਂ ਇਲਾਵਾ ਜਿਹੜੀ ਵੀ ਮੁਹਿੰਮ ਤੇ ਉਹਨਾਂ ਨੇ ਜਾਣਾ, ਸਭ ਤੋਂ ਪਹਿਲਾਂ ਉਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਅਰਦਾਸ ਕਰਕੇ ਸਤਿਗੁਰੂ ਜੀ ਦਾ ਸ਼੍ਰੀ ਮੁਖ ਵਾਕ ਲੈ ਕੇ ਫਿਰ ਮੁਹਿੰਮ ਨੂੰ ਸਰ ਕਰਿਆ ਕਰਦੇ ਸਨ। ਇੱਕ ਵਾਰੀ ਕਸ਼ਮੀਰ ਤੋਂ ਮੰਗੇਰ ਦੇ ਇਲਾਕੇ ਨੂੰ, ਡੇਰਾ ਦਾਸ ਦੇ ਇਲਾਕੇ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਉਸ ਇਲਾਕੇ ਦੀ ਮੁਹਿੰਮ ਤੇ ਚੜ੍ਹੇ ਤਾਂ ਰਸਤੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਡੇਰਾ ਦਾਸ ਦੇ ਇਲਾਕੇ ਵਿੱਚ ਪਹੁੰਚ ਚੁੱਕੇ ਔਰ ਕਸ਼ਮੀਰ ਤੋਂ ਜਦੋਂ ਸਰਦਾਰ ਹਰੀ ਸਿੰਘ ਜੀ ਨਲੂਆ ਆਪਣੇ 7,000 ਸਾਥੀ ਸਿੰਘਾਂ ਨਾਲ ਤੁਰੇ ਤਾਂ ਰਸਤੇ ਦੇ ਵਿੱਚ ਖੱਖਲੀ ਪਿੰਡ ਦੀ ਜੂਹ ਵਿੱਚ ਤਨਾਵਲੀ ਕੌਮ ਦੇ 30,000 ਸੂਰਮਿਆਂ ਨੇ ਸਰਦਾਰ ਸਾਹਿਬ ਦਾ ਰਸਤਾ ਰੋਕ ਲਿਆ। ਸਰਦਾਰ ਸਾਹਿਬ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਇਸਮਾਇਲ ਇਕਬਾਲ ਭੱਟ ਔਰ ਧੰਨਾ ਸਰਦਾਰ ਧੰਨਾ ਸਿੰਘ ਮਲਵਈ ਨੂੰ ਭੇਜਿਆ ਕਿ ਤੁਸੀਂ ਜਾ ਕੇ ਸਮਝਾਓ ਕਿ ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ, ਕੋਈ ਵੰਡ ਵਿਹਾਰ ਨਹੀਂ, ਸਾਨੂੰ ਜਾਣ ਦਿਓ, ਅਸੀਂ ਆਪਣੀ ਮੁਹਿੰਮ ਜਾ ਕੇ ਸਰ ਕਰਨੀ ਹੈ। ਪਰ ਉਹ ਲੋਕ ਕਿੱਥੋਂ ਮੰਨਣ ਵਾਲੇ ਸਨ। ਅਖੀਰ ਸਰਦਾਰ ਹਰੀ ਸਿੰਘ ਮਲਵਾ ਨੇ ਅਰਦਾਸਾ ਕੀਤਾ ਔਰ ਉਸ ਰਸਤੇ ਦਾ ਜੋ ਘੇਰਾ ਸੀ ਉਸ ਨੂੰ ਤੋੜਨ ਵਾਸਤੇ ਦਿਕਾਰਾ ਛੱਡਿਆ ਤਾਂ ਉਸ ਵਕਤ ਸਰਦਾਰ ਮੇਧਾ ਸਿੰਘ ਰੂਸਾ ਜਿੱਥੇ ਤਨਾਵਲੀ ਕੌਮ ਦਾ ਸਰਦਾਰ ਜੰਗ ਵਿੱਚ ਲੜਨ ਵਾਸਤੇ ਤਿਆਰ ਬਰ ਤਿਆਰ ਖਲੋਤਾ ਸੀ ਉੱਥੇ ਜਾ ਕੇ ਸ਼ੇਰ ਦੀ ਤਰ੍ਹਾਂ ਜਾ ਪਿਆ ਔਰ ਉਹ ਸਰਦਾਰ ਨੂੰ ਮਾਰ ਕੇ ਘੇਰਾ ਤੋੜਿਆ ਤਾਂ ਵੇਖਦਿਆਂ ਵੇਖਦਿਆਂ ਤਨਾਵਲੀ ਕੌਮ ਦੇ ਲੋਕ ਉਸੇ ਵਕਤ ਸਫੇਦ ਰੰਗ ਦੇ ਝੰਡੇ ਲੈ ਕੇ ਸਰਦਾਰ ਹਰੀ ਸਿੰਘ ਮਲਵੇ ਦੀ ਸ਼ਰਨ ਵਿੱਚ ਆ ਗਏ ਕਿ ਸਾਨੂੰ ਜਾਨ ਬਖਸ਼ੀ ਕਰ ਦਿੱਤੀ ਦਾ ਇਹ ਸਾਡੇ ਤੋਂ ਵੱਡਾ ਗੁਨਾਹ ਹੋਇਆ। ਕੇਵਲ 2 ਪਹਿਰਾਂ ਦੇ ਵਿੱਚ ਭਾਵ 6 ਘੰਟਿਆਂ ਦੇ ਵਿੱਚ 30,000 ਫੌਜ ਨੂੰ ਔਰ ਉਹਨਾਂ ਦਾ 2,000 ਬੰਦਾ ਮਾਰਿਆ ਗਿਆ। ਇੱਧਰੋਂ ਕੁਝ ਸਿੰਘ ਵੀ ਸ਼ਹੀਦ ਹੋਏ ਪਰ ਸਰਦਾਰ ਸਾਹਿਬ ਨੇ ਥੋੜ੍ਹੇ ਸਮੇਂ ਦੇ ਵਿੱਚ ਉਹ ਮੁਹਿੰਮ ਸਰ ਕੀਤੀ। ਇੱਕ ਵਾਰੀ ਆਪ ਮਾਂਗਲੀ ਦੇ ਇਲਾਕੇ ਦੇ ਵਿੱਚ ਦਰਾਂ ਹਜ਼ਾਰੇ ਦੇ ਇਲਾਕੇ ਵਿੱਚ ਮੁਹਿੰਮ ਸਰਨ ਕਰਨ ਵਾਸਤੇ ਜਾ ਰਹੇ ਸਨ ਤਾਂ ਉਸ ਇਲਾਕੇ ਦੇ ਲੋਕਾਂ ਨੇ ਵੀ ਸਰਦਾਰ ਸਾਹਿਬ ਦਾ ਰਾਹ ਰੋਕਿਆ, ਬੜਾ ਸਮਝਾਇਆ, ਉਹ ਲੋਕ ਨਾ ਮੰਨੇ ਤਾਂ ਅਚਾਨਕ ਇੱਕ ਵਾਰੀ ਵਾਹਿਗੁਰੂ ਵੱਲੋਂ ਇੱਕ ਕਰਿਸ਼ਮਾ ਹੋਇਆ ਕਿ ਉਸ ਵਕਤ ਬਰਸਾਤ ਪੈਣ ਲੱਗ ਪਈ। ਬਰਸਾਤ ਪੈਂਦਿਆਂ ਪੈਂਦਿਆਂ ਜਦੋਂ ਬਰਸਾਤ ਹਟੀ ਤਾਂ ਉੱਥੋਂ ਦੇ ਲੋਕ ਆਪਣੇ ਕੋਠਿਆਂ 'ਤੇ ਚੜ੍ਹ ਕੇ ਮਿੱਟੀ ਕੁੱਟਣ ਲੱਗ ਪਏ। ਸਰਦਾਰ ਸਾਹਿਬ ਨੇ ਆਪਣੇ ਨਾਲ ਦੇ ਸਿੰਘਾਂ ਨੂੰ ਪੁੱਛਿਆ, ਕਹਿਣ ਲੱਗੇ, ਪਤਾ ਕਰੋ ਇਹ ਮਿੱਟੀ ਕਿਸ ਵਾਸਤੇ ਕੁੱਟ ਰਹੇ ਹੈ। ਜਦੋਂ ਪਤਾ ਕਰਕੇ ਸਾਰੀ ਗੱਲ ਦੀ ਦਰਾਫਤ ਕਰਕੇ ਸਰਦਾਰ ਸਾਹਿਬ ਨੂੰ ਆ ਕੇ ਦੱਸਿਆ ਕਿ ਜੀ ਜਦੋਂ ਇਸ ਇਲਾਕੇ ਵਿੱਚ ਕਦੇ ਵਰਖਾ ਹੁੰਦੀ ਹੈ ਜਾਂ ਵਰਖਾ ਹੋਣ ਤੋਂ ਪਹਿਲਾਂ ਇਸ ਇਲਾਕੇ ਦੀ ਮਿੱਟੀ ਐਸੀ ਹੈ ਕਿ ਉਸ ਨੂੰ ਚੰਗੀ ਤਰ੍ਹਾਂ ਕੁੱਟਣਾ ਪੈਂਦਾ ਤਾਂ ਕਿ ਘਰ ਮਕਾਨ ਅਤੇ ਛੱਤਾਂ ਨਾ ਚੋਣ। ਇਸ ਧਰਤੀ ਨੂੰ ਲੋਕ ਮਿੱਟਣ ਕੁੱਟੀ ਆਖਦੇ ਹੈ, ਕੁੱਟਣ ਮਿੱਟੀ ਆਖਦੇ ਹੈ। ਕੁੱਟਣ ਭਾਵ ਕੁੱਟਣ ਵਾਲੀ ਮਿੱਟੀ, ਕੁੱਟਣ ਵਾਲੀ ਇਹ ਧਰਤੀ ਦੀ ਇੱਕ ਸੰਗਿਆ ਹੈ, ਇੱਕ ਕਿਸਮ ਹੈ। ਸਰਦਾਰ ਸਾਹਿਬ ਉਸੇ ਵਕਤ ਮੁਸਕਰਾ ਕੇ ਸਾਥੀ ਸਿੰਘਾਂ ਨੂੰ ਕਹਿਣ ਲੱਗੇ ਸਿੰਘੋ ਕਿ ਲੋਕ ਐਸੀ ਮਿੱਟੀ ਦੇ ਬਣੇ ਹੋਏ ਆ, ਇਹਨਾਂ ਨੂੰ ਕੁੱਟ ਤੋਂ ਬਿਨਾਂ ਠੀਕ ਰਸਤੇ 'ਤੇ ਨਹੀਂ ਆਉਣਾ, ਇਹਨਾਂ ਨੂੰ ਸੋਧਾ ਲਾਉਣਾ ਹੀ ਪਵੇਗਾ, ਤਾਂ ਹੀ ਇਹ ਸਿੱਧੇ ਰਸਤੇ 'ਤੇ ਆਪਾਂ ਨੂੰ ਆ ਕੇ ਰਸਤਾ ਦੇਣਗੇ। ਜਦੋਂ ਸਿੰਘਾਂ ਨੇ ਤਿਆਰੀ ਕਰਕੇ ਹਮਲਾ ਕੀਤਾ ਤਾਂ ਥੋੜ੍ਹੇ ਚਿਰ ਦੇ ਵਿੱਚ ਹੀ ਉਹ ਲੋਕ ਜਿਹੜੇ ਸਨ ਸਰਦਾਰ ਸਾਹਿਬ ਦੇ ਅੱਗੇ ਆ ਕੇ ਝੁਕੇ ਔਰ ਈਨ ਮੰਨ ਕੇ ਆਪਣੀ ਖਿਮਾ ਜਾਚਨਾ ਕੀਤੀ। ਸਾਰਿਆਂ ਨੂੰ 5-5 ਰੁਪਏ ਨਜ਼ਰਾਨਾ ਭਾਵ ਸਾਰਿਆਂ ਨੂੰ ਇਹ ਜੁਰਮਾਨਾ ਲਾਇਆ ਗਿਆ ਕਿ ਖਾਲਸੇ ਦੇ ਖਜ਼ਾਨੇ ਦੇ ਵਿੱਚ ਤੁਹਾਨੂੰ 5-5 ਰੁਪਏ ਘਰ ਪ੍ਰਤੀ ਜਮ੍ਹਾਂ ਕਰਵਾਉਣਾ ਪਵੇਗਾ। ਔਰ ਉਹ ਖਜ਼ਾਨਾ ਕੋਈ ਆਪਣੀ ਐਸ਼ੋ ਇਸ਼ਰਤ ਲਈ, ਆਪਣੀਆਂ ਸੁੱਖ ਸਹੂਲਤਾਂ ਲਈ ਨਹੀਂ ਖਾਲਸਾ ਵਰਤਦਾ, ਉਹ ਸਿੰਘ ਲੋੜਵੰਦਾਂ ਦੀ ਸੇਵਾ ਵਾਸਤੇ, ਦੁਖੀਆਂ ਦੀ ਸੇਵਾ ਵਾਸਤੇ, ਗਰੀਬਾਂ ਮਜ਼ਲੂਮਾਂ ਨਮਾਣਿਆਂ ਅਨਾਥਾਂ ਦੀ ਸੇਵਾ ਲਈ ਖਾਲਸਾ ਉਹ ਖਜ਼ਾਨਾ ਵਰਤਿਆ ਕਰਦਾ ਸੀ। ਅੱਜ ਵੀ ਤੁਸੀਂ ਦੁਨੀਆਂ ਭਰ ਵਿੱਚ ਵੇਖ ਰਹੇ ਹੋ ਕਿ ਕੋਰੋਨਾ ਦੀ ਮਹਾਂਮਾਰੀ ਦੀ ਲਪੇਟ ਵਿੱਚ ਸਾਰਾ ਸੰਸਾਰ ਆਇਆ ਹੋਇਆ ਹੈ, ਪਰ ਧੰਨ ਗੁਰੂ ਨਾਨਕ ਸਾਹਿਬ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ, ਧੰਨ ਦਸਮੇਸ਼ ਪਿਤਾ ਸਤਿਗੁਰੂ ਜੀ ਦੀ ਕਿਰਪਾ ਨਾਲ ਸਮੁੱਚਾ ਖਾਲਸਾ ਦੁਨੀਆਂ ਭਰ ਦੇ ਵਿੱਚ ਅੱਜ ਦੁਖੀਆਂ ਦੀ ਸੇਵਾ ਵਿੱਚ ਲੱਕ ਬੰਨ੍ਹ ਕੇ ਲੱਗਾ ਹੋਇਆ ਹੈ। ਔਰ ਸਾਧ ਸੰਗਤ ਜੀ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਹ ਗੱਲ ਕੱਲ੍ਹ ਆਖੀ ਹੈ
ਕਿ ਮੈਂ ਇਸ ਗੱਲ ਨੂੰ ਬੜੇ ਫਖਰ ਨਾਲ ਦੁਨੀਆਂ ਭਰ ਦੇ ਵਿੱਚ ਕਹਿਣ ਦਾ ਮਾਣ ਮਹਿਸੂਸ ਕਰਦਾ ਕਿ ਸਾਡੇ ਗੁਰਦੁਆਰੇ ਸਮੁੱਚੀ ਦੁਨੀਆਂ ਦੀ ਸੇਵਾ ਕਰ ਰਹੀ। ਉਹਨੇ ਐਡੀ ਅਪਣੱਤ ਜ਼ਾਹਰ ਕੀਤੀ ਹੈ ਕਿ ਆਪਣੇ ਗੁਰਦੁਆਰੇ ਆਪਣੇ ਗੁਰੂ ਘਰ ਆ ਕੇ ਇਹ ਸਨਮਾਨ ਪੂਰੀ ਕੌਮ ਨੂੰ ਸਮੁੱਚੇ ਪੰਥ ਨੂੰ ਦਿੱਤਾ। ਔਰ ਅਮੈਰੀਕਾ ਵਰਗੇ ਦੇਸ਼ਾਂ ਦੇ ਅੰਦਰ ਕੈਲੀਫੋਰਨੀਆ ਦੀ ਪੁਲਿਸ ਨੇ ਸਿੱਖ ਕੌਮ ਦੀ ਸੇਵਾ ਨੂੰ ਗੁਰੂ ਘਰ ਦੇ ਵਿੱਚ ਰਿਵਰ ਸਾਈਡ ਗੁਰੂ ਘਰ ਵਿੱਚ ਆ ਕੇ ਸਮੁੱਚੀ ਕੌਮ ਨੂੰ ਇਸ ਸੇਵਾ ਦੇ ਵਜੋਂ ਸਲਾਮੀ ਦੇ ਕੇ ਕੌਮ ਦਾ ਸਨਮਾਨ ਕੀਤਾ। ਔਰ ਸਾਧ ਸੰਗਤ ਦੀ ਇੱਥੇ ਦੱਸਵੀਂ ਅਮੈਰੀਕਾ ਦੇ ਰਾਸ਼ਟਰਪਤੀ ਤੋਂ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੱਕ, ਵੱਡੀਆਂ ਵੱਡੀਆਂ ਜੋ ਹਕੂਮਤਾਂ ਹਨ ਉਹ ਵੀ ਅੱਜ ਸਿੱਖਾਂ ਦੀ ਸੇਵਾ ਅੱਗੇ ਬੜਾ ਗੌਰਵ ਮਹਿਸੂਸ ਕਰ ਰਹੀਆਂ। ਉਹ ਲੋਕ ਵੀ ਸਿੱਖ ਪੰਥ ਦੀ ਸੇਵਾ ਨੂੰ ਅੱਜ ਸਿੱਧਾ ਕਰ ਰਹੇ ਆ। ਔਰ ਥੋੜ੍ਹੇ ਦਿਨ ਹੋਏ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਵੀ ਉੱਥੋਂ ਦੀ ਪੁਲਿਸ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਥਾਨ 'ਤੇ ਆ ਕੇ ਸਿੱਧਾ ਕੀਤਾ ਔਰ ਸੇਵਾ ਨੂੰ ਸਲਾਮੀ ਦਿੱਤੀ ਹੈ। ਸੋ ਭਾਈ, ਸਿੱਖ ਪੰਥ ਨੇ ਜਦੋਂ ਜਦੋਂ ਵੀ ਸੰਸਾਰ ਦੇ ਉੱਤੇ ਕਿਤੇ ਵੀ ਆਫਤ ਆਈ ਹੈ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਦਰਸ਼ਨ ਪਾਈ ਹੈ ਦੁਨੀਆਂ ਦੀ, ਬਿਨਾਂ ਕਿਸੇ ਦਵੈਸ਼ ਤੋਂ, ਬਿਨਾਂ ਕਿਸੇ ਵਿਤਕਰੇ ਤੋਂ, ਔਰ ਊਚ ਨੀਚ ਦਾ ਹਰ ਭਾਵ ਤਿਆਗ ਕੇ ਦੁਨੀਆਂ ਦੀ ਮਨੁੱਖਤਾ ਦੀ, ਮਾਨਵਤਾ ਦੀ ਸੇਵਾ ਕੀਤੀ ਹੈ। ਔਰ ਇਹ ਰਸਤਾ ਸਾਨੂੰ 10 ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਮਾਰਗ ਦਿਖਾਇਆ, ਇਹ ਰਸਤਾ ਦਿਖਾਇਆ ਕਿ ਸੰਸਾਰ ਵਿੱਚ ਹਰ ਪ੍ਰਾਣੀ ਮਾਤਰ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਦਾ ਉਪਜਿਆ ਕੌਣ ਭਲੇ ਕੋ ਮੰਦੇ, ਹਰ ਪ੍ਰਾਣੀ ਮਾਤਰ ਦੀ ਸੇਵਾ ਕਰਨੀ। ਠੀਕ ਹੈ, ਸਮੇਂ ਸਮੇਂ ਦੀਆਂ ਹਕੂਮਤਾਂ ਨੇ ਸਿੱਖਾਂ ਨਾਲ ਬੜੀਆਂ ਜਿਆਦਤਾਈਆਂ ਕੀਤੀਆਂ, ਬੜੇ ਇਸ ਕੌਮ ਤੇ ਹਮਲੇ ਕੀਤੇ ਹੈ। ਮੈਂ ਉਸ ਗੰਭੀਰ ਪੱਖਾਂ ਵੱਲ ਨਹੀਂ ਜਾਣਾ ਚਾਹੁੰਦਾ। ਔਰ ਸਿੱਖ ਕੌਮ ਨੂੰ ਜਾਬਰ ਔਰ ਜ਼ੁਲਮ ਦਾ ਨਿਸ਼ਾਨਾ ਵੀ ਹਕੂਮਤਾਂ ਬਣਾਉਂਦੀਆਂ ਰਹੀਆਂ ਔਰ ਇਸ ਕੌਮ ਨਾਲ ਹਮੇਸ਼ਾ ਵੱਡੀਆਂ ਵੱਡੀਆਂ ਹਕੂਮਤਾਂ ਨੇ ਧਰੋਹ ਵੀ ਕਮਾਏ, ਅਕਿਰਤ ਘਣਤਾ ਵੀ ਕੀਤੀ ਹੈ, ਪਰ ਕੌਮ ਨੂੰ ਸਰਬੱਤ ਦੇ ਭਲੇ ਦੇ ਸਿਧਾਂਤ ਦੇ ਉੱਤੇ ਚੱਲ ਕੇ ਹਮੇਸ਼ਾ ਪਹਿਰਾ ਦਿੰਦੇ ਆ ਸਾਰੇ ਸੰਸਾਰ ਵਿੱਚ ਲੱਕ ਬੰਨ੍ਹ ਕੇ ਸੇਵਾ ਕੀਤੀ। ਔਰ ਅੱਜ ਵੀ ਸਾਰੀ ਕੌਮ, ਸਾਰਾ ਪੰਥ ਉਸ ਸੇਵਾ ਵਿੱਚ ਲੱਗਾ। ਅੱਜ ਸਾਨੂੰ ਇਸ ਗੱਲ ਦਾ ਫਖਰ ਮਹਿਸੂਸ ਹੋਣਾ ਚਾਹੀਦਾ ਕਿ ਜਿਹੜੇ ਲੋਕ ਗੁਰੂ ਘਰਾਂ ਦੀ ਸ਼ਾਨ ਦੇ ਖਿਲਾਫ ਬੋਲਦੇ ਆ, ਗੁਰਦੁਆਰੇ ਨਹੀਂ ਹੋਣੇ ਚਾਹੀਦੇ, ਗੁਰਦੁਆਰਿਆਂ ਵਿੱਚ ਚੜਾਵਾ ਨਾ ਚੜਾਓ, ਉਹਨਾਂ ਲੋਕਾਂ ਨੂੰ ਅੱਜ ਇਹ ਗੱਲ ਸਾਧ ਸੰਗਤ ਦੀ ਚੰਗੀ ਤਰ੍ਹਾਂ ਸਿੱਖ ਲੈਣੀ ਚਾਹੀਦੀ ਹੈ। ਦੂਸਰੇ ਧਰਮਾਂ ਦੇ ਲੋਕਾਂ ਕੋਲ ਹਿੰਦੁਸਤਾਨ ਦੇ ਇੱਕ ਬੜੇ ਵੱਡੇ ਪ੍ਰਸਿੱਧ ਚੈਨਲ ਨੇ ਪਰਸੋਂ ਹੀ ਇਹ ਗੱਲ ਸਾਰੀ ਦੁਨੀਆ ਵਿੱਚ ਆਖੀ ਹੈ ਕਿ ਜੇ ਦਾਨ ਦੇਣਾ ਹੈ ਤਾਂ ਗੁਰਦੁਆਰਿਆਂ ਵਿੱਚ ਦਾਨ ਦਿਓ, ਤਾਂ ਕਿ ਗੁਰਦੁਆਰਿਆਂ ਵਿੱਚੋਂ ਦਿੱਤਾ ਹੋਇਆ ਦਾਨ ਹੀ ਮਾਨਵਤਾ ਦੀ ਸੇਵਾ ਲਈ ਅੱਗੇ ਲੱਗਦਾ। ਵੱਡੇ ਵੱਡੇ ਧਾਰਮਿਕ ਸਥਾਨਾਂ ਤੇ ਦੁਨੀਆ ਦਾਨ ਦਿੰਦੀ ਹੈ ਔਰ ਉਹਨਾਂ ਕੋਲ ਅਪਾਰ ਸੰਪਤੀ ਆ, ਅਪਾਰ ਧਨ ਦੌਲਤ ਦੇ ਖਜ਼ਾਨੇ ਹੈ, ਪਰ ਉਹ ਵੀ ਵੱਡੇ ਵੱਡੇ ਧਾਰਮਿਕ ਕੇਂਦਰ ਅੱਜ ਔਖੇ ਸਮੇਂ ਵਿੱਚ ਮਾਨਵਤਾ ਦੀ ਲੁਕਾਈ ਦੀ ਬਾਂਹ ਫੜਨ ਤੋਂ ਬੜਾ ਵੱਡਾ ਸੰਕੋਚ ਕਰਕੇ ਪਿੱਛੇ ਹਟੇ ਬੈਠੇ ਹੈ। ਪਰ ਸਿੱਖ ਗੁਰੂ ਘਰਾਂ ਨੇ, ਗੁਰਦੁਆਰੇ ਸਾਹਿਬਾਨਾਂ ਨੇ ਸਮੁੱਚੀ ਲੁਕਾਈ ਦੀ ਬਾਂਹ ਫੜੀ ਹੈ। ਔਰ ਉਹ ਵਿਅਕਤੀ ਕਹਿੰਦਾ ਕਿ ਜੇ ਦਾਨ ਦੇਣਾ, ਮੈਂ ਸਾਰੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਇਹ ਗੱਲ ਆਖਦਾ, ਆਪਣਾ ਦਾਨ ਗੁਰਦੁਆਰੇ ਜਾ ਕੇ ਦਿਓ ਤਾਂ ਕਿ ਲੋੜਵੰਦਾਂ ਦੇ ਕੰਮ ਆਏਗਾ। ਸੋ ਸਾਧ ਸੰਗਤ ਜੀ, ਖਾਲਸਾ ਹਮੇਸ਼ਾ ਹੀ ਗੁਰੂ ਕੇ ਖਜ਼ਾਨੇ ਵਿੱਚੋਂ, ਪੰਥ ਦੇ ਖਜ਼ਾਨੇ ਵਿੱਚੋਂ ਦੀਨ ਦੁਖੀਆਂ ਦੀ, ਲੋੜਵੰਦਾਂ ਦੀ ਸੇਵਾ ਕਰਦਾ ਰਿਹਾ ਅਤੇ ਕਰਦਾ ਰਹੇਗਾ। ਸਰਦਾਰ ਹਰੀ ਸਿੰਘ ਨਲੂਆ ਦੀਆਂ ਬਹੁਤ ਵੱਡੀਆਂ ਘਾਲਣਾ ਔਰ ਸੇਵਾਵਾਂ ਹਨ। ਸਾਧ ਸੰਗਤ ਜੀ, ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਜਦੋਂ ਸਥਾਪਿਤ ਹੋਇਆ ਤਾਂ ਉਸ ਰਾਜ ਦਾ ਇੱਕ ਥੰਮ ਸੀ ਜਰਨੈਲ ਹਰੀ ਸਿੰਘ ਨਲੂਆ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜੰਗਲ ਦੇ ਵਿੱਚ ਗਏ, ਅਚਾਨਕ ਸ਼ੇਰ ਨੇ ਹਮਲਾ ਕਰ ਦਿੱਤਾ, ਨਾਲ ਦੇ ਫੌਜੀ ਜਵਾਨ ਵੀ ਦੂਰੀ ਤੇ ਸਨ ਔਰ ਕਿਸੇ ਨੇ ਇੰਨੀ ਹਿੰਮਤ ਨਾ ਕੀਤੀ ਤਾਂ ਹਰੀ ਸਿੰਘ ਨਲੂਆ ਨੇ ਬੜੀ ਫੁਰਤੀ ਦੇ ਨਾਲ ਜਾ ਕੇ ਸ਼ੇਰ ਨੂੰ ਦੋਵੇਂ ਹੱਥਾਂ ਨਾਲ ਪਕੜ ਕੇ ਉਸ ਦੇ ਜਬਾੜੇ ਤੋਂ ਪਾੜ ਦਿੱਤਾ ਔਰ ਮਹਾਰਾਜਾ ਰਣਜੀਤ ਸਿੰਘ ਦੇ ਸਰੀਰ ਦੀ ਰੱਖਿਆ ਕੀਤੀ। ਇੰਨੀ ਵਫ਼ਾਦਾਰੀ, ਇੰਨੀ ਦਲੇਰੀ, ਇੰਨੀ ਸ਼ੂਰਬੀਰਤਾ ਔਰ ਭਾਰਤ ਦੇ ਇਤਿਹਾਸ ਵਿੱਚ ਰਾਜਾ ਨਲ ਔਰ ਦਮਯੰਤੀ ਹੋਏ ਆ। ਜਦੋਂ ਰਾਜੇ ਨਲ ਨੂੰ ਬਨਵਾਸ ਹੋਇਆ ਤਾਂ ਕਹਿੰਦੇ ਉਹਦੇ ਉੱਤੇ ਵੀ ਸ਼ੇਰ ਨੇ ਹਮਲਾ ਕੀਤਾ ਸੀ ਔਰ ਉਸਨੇ ਆਪਣੇ ਹੱਥਾਂ ਨਾਲ ਹੀ ਸ਼ੇਰ ਨੂੰ ਕੁਚਲ ਦਿੱਤਾ ਸੀ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਸਰਦਾਰ ਹਰੀ ਸਿੰਘ ਨੂੰ ਨਲਵਾ ਨਾਮ ਦਾ ਲਕਬ ਦਿੱਤਾ ਕਿ ਇਸ ਸੂਰਮੇ ਨੇ ਬਿਨਾਂ ਸ਼ਸਤਰਾਂ ਤੋਂ ਹੱਥਾਂ ਨਾਲ ਹੀ ਸ਼ੇਰ ਦਾ ਸ਼ਿਕਾਰ ਕਰਕੇ ਮੇਰੀ ਰੱਖਿਆ ਕੀਤੀ ਹੈ। ਔਰ ਸਿੱਖ ਰਾਜ ਦਾ ਇੱਡਾ ਵੱਡਾ ਵਫ਼ਾਦਾਰ ਸਿਪਾਹੀ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਸ ਖਾਲਸਾ ਦਰਬਾਰ ਦੇ ਵਿੱਚ ਲਾਹੌਰ ਵਿਖੇ ਵਿਦੇਸ਼ੀ ਹਕੂਮਤ ਦੇ ਕੁਝ ਨੁਮਾਇੰਦੇ ਆਏ, ਉਹਨਾਂ ਦੀ ਭੇਟ ਵਾਰਤਾ ਹੋਈ। ਉਹਨਾਂ ਨੇ ਗੱਲ ਕਰਦਿਆਂ ਕਰਦਿਆਂ ਭਰੇ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਅੱਗੇ ਇੱਕ ਗੱਲ ਰੱਖੀ, ਕਹਿਣ ਲੱਗੇ ਤੁਸੀਂ ਇਹ ਰਾਜ ਬੜੀ ਹਿੰਮਤ ਨਾਲ, ਬੜੇ ਸੰਘਰਸ਼ਾਂ ਦੇ ਨਾਲ ਇਸ ਧਰਤੀ ਤੇ ਸਥਾਪਿਤ ਕੀਤਾ ਔਰ ਤੁਹਾਡੇ ਰਾਜ ਦੇ ਵਿੱਚ ਹਰ ਧਰਮ ਦਾ ਵਿਅਕਤੀ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਈਸਾਈ ਹੈ, ਚਾਹੇ ਕੋਈ ਬੋਧੀ ਜੈਨੀ ਹੈ, ਚਾਹੇ ਕੋਈ ਸਿੱਖ ਹੈ, ਹਰ ਪ੍ਰਾਣੀ ਮਾਤਰ ਬੜਾ ਸੁਖੀ ਹੈ ਔਰ ਇਸ ਰਾਜ ਦੇ ਵਿੱਚ ਰਹਿਣ ਵਾਲੀ ਪਰਜਾ ਤੁਹਾਡੇ ਰਾਜ ਦੀਆਂ ਸਿਫਤਾਂ ਕਰਦੀ ਹੈ, ਤੁਹਾਡੀ ਸੁੱਖ ਮੰਗਦੇ ਹੈ, ਤੁਹਾਡੇ ਲਈ ਦੁਆਵਾਂ ਕਰਦੇ ਹੈ। ਮਹਾਰਾਜਾ ਸਾਹਿਬ, ਅਸੀਂ ਤੁਹਾਡਾ ਉਹ ਸਿਲਾਖਾਨਾ ਦੇਖਣਾ ਚਾਹੁੰਦੇ ਹਾਂ ਕਿ ਜਿਸ ਵਿੱਚ ਤੁਸੀਂ ਐਸੇ ਮਹਾਨ ਕੀਮਤੀ ਹਥਿਆਰ ਰੱਖੇ ਹੈ ਜਿਨ੍ਹਾਂ ਦੀ ਬਦੌਲਤ ਤੁਸੀਂ ਵੱਡੀਆਂ ਵੱਡੀਆਂ ਹਕੂਮਤਾਂ ਨਾਲ ਟੱਕਰਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ, ਸਾਨੂੰ ਆਪਣਾ ਤੁਸੀਂ ਉਹ ਸਿਲੇਖਾਨਾ ਜਿੱਥੇ ਹਥਿਆਰ ਰੱਖੇ ਜਾਂਦੇ ਹੈ, ਜਿੱਥੇ ਹਥਿਆਰਾਂ ਦਾ ਜ਼ਖੀਰਾ ਰੱਖਿਆ ਹੋਇਆ ਉਹ ਸਾਨੂੰ ਦਿਖਾ ਸਕਦੇ ਹੋ, ਸਾਨੂੰ ਦਿਖਾਓ। ਮਹਾਰਾਜਾ ਰਣਜੀਤ ਸਿੰਘ ਦੀ ਉਹ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਹਾਂ, ਸ਼ਾਹੀ ਕਿਲੇ ਦੇ ਵਿੱਚ ਸਾਰਾ ਜ਼ਖੀਰਾ ਬੜਾ ਸੰਭਾਲ ਕੇ ਰੱਖਿਆ ਹੋਇਆ ਹੈ ਔਰ ਅੱਜ ਤੁਹਾਨੂੰ ਸ਼ਾਮ ਨੂੰ ਉਹ ਸਾਰਾ ਮੈਂ ਨਾਲ ਜਾ ਕੇ ਸ਼ਾਹੀ ਕਿਲੇ ਦੇ ਵਿੱਚ ਵਿਖਾਵਾਂਗਾ। ਦਰਬਾਰ ਰੁਖਸਤ ਹੋਇਆ, ਮਹਾਰਾਜਾ ਰਣਜੀਤ ਸਿੰਘ ਜੀ ਨੇ ਲੰਗਰ ਛੱਕ ਕੇ ਆਰਾਮ ਕੀਤਾ। ਸ਼ਾਮ ਨੂੰ ਉਸ ਵਿਦੇਸ਼ੀ ਨੁਮਾਇੰਦਿਆਂ ਦੇ ਵਫਦ ਨੂੰ ਲੈ ਕੇ ਜਦੋਂ ਸ਼ਾਹੀ ਕਿਲੇ ਵੱਲ ਨੂੰ ਤੁਰੇ ਤੇ ਮੁੱਖ ਦਰਸ਼ਨੀ ਦਰਵਾਜ਼ੇ ਦੇ ਅੱਗੇ ਆਏ ਤਾਂ ਸਰਦਾਰ ਹਰੀ ਸਿੰਘ ਨਲੂਆ ਕਮਰ ਕਸਾ ਕੀਤਾ ਹੋਇਆ, ਗਾਤਰੇ ਸ੍ਰੀ ਸਾਹਿਬਾਂ ਪਹਿਨੀਆਂ ਹੋਈਆਂ, ਹੱਥ ਵਿੱਚ ਬਰਛਾ ਫੜਿਆ ਹੋਇਆ ਉਸ ਦਰਸ਼ਨੀ ਦਰਵਾਜ਼ੇ ਦੇ ਅੱਗੇ ਪਹਿਰਾ ਦੇਣ ਵਾਸਤੇ ਆਪ ਤਿਆਰ ਬਰ ਤਿਆਰ ਹੋ ਕੇ ਖਲੋਤੇ ਹੈ। ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ ਕਿ ਸਰਦਾਰ ਸਾਹਿਬ ਦਰਵਾਜ਼ਾ ਖੋਲੋ, ਅਸੀਂ ਆਏ ਹੋਏ ਵਫਦ ਨੂੰ, ਆਏ ਹੋਏ ਵਿਦੇਸ਼ੀ ਇਹਨਾਂ ਲੋਕਾਂ ਨੂੰ ਆਪਣੇ ਸ਼ਸਤਰਾਂ ਦਾ ਜ਼ਖੀਰਾ ਜੋ ਸਿਲੇਖਾਨਾ ਉਹ ਵਿਖਾਉਣਾ ਚਾਹੁੰਦੇ ਹਾਂ। ਸਰਦਾਰ ਹਰੀ ਸਿੰਘ ਨਲੂਆ ਦੀ ਦੂਰ ਅੰਦੇਸ਼ੀ ਵੇਖੋ, ਕਹਿਣ ਲੱਗੇ ਮਹਾਰਾਜਾ ਸਾਹਿਬ, ਮੈਂ ਮਹਾਰਾਜਾ ਰਣਜੀਤ ਸਿੰਘ ਦਾ ਵਫ਼ਾਦਾਰ ਨਹੀਂ, ਮੈਂ ਸਿੱਖ ਰਾਜ ਦਾ ਵਫ਼ਾਦਾਰ ਸਿਪਾਹੀ ਹਾਂ। ਮੈਂ ਸਿੱਖ ਰਾਜ ਦਾ ਵਫ਼ਾਦਾਰ ਹੋਣ ਦੇ ਨਾਤੇ ਤੁਹਾਨੂੰ ਕਦਾਚਿਤ ਵੀ, ਕਿਉਂਕਿ ਮੇਰਾ ਅਧਿਕਾਰ ਹੈ, ਮੇਰਾ ਇੱਥੇ ਇਸ ਸਮੇਂ ਡਿਊਟੀ ਹੈ, ਡਿਊਟੀ ਦਾ ਪਾਬੰਦ ਹੋਣ ਦੇ ਨਾਤੇ ਮੈਂ ਕਤਈ ਵੀ ਆਗਿਆ ਨਹੀਂ ਦੇਵਾਂਗਾ ਕਿ ਤੁਸੀਂ ਕਿਲੇ ਵਿੱਚ ਪ੍ਰਵੇਸ਼ ਕਰ ਸਕੋ, ਤੁਹਾਨੂੰ ਇੱਥੋਂ ਵਾਪਸ ਜਾਣਾ ਪਵੇਗਾ। ਮਹਾਰਾਜਾ ਰਣਜੀਤ ਸਿੰਘ ਦੀ ਬੜੀ ਦੂਰ ਅੰਦੇਸ਼ੀ ਦੇ ਮਾਲਕ ਔਰ ਬੜੇ ਸਹਿਜ ਵਿੱਚ ਰਹਿਣ ਵਾਲੇ ਗੁਰਮੁਖ ਸਨ, ਗੁਰਸਿੱਖ ਸਨ। ਅੱਜ ਵੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਦਰਵਾਜ਼ੇ ਦੇ ਅੱਗੇ ਉਹਨਾਂ ਦੇ ਨਾਮ ਨੂੰ ਬੜੇ ਸਤਿਕਾਰ ਨਾਲ ਲਿਖਿਆ ਹੋਇਆ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੀ ਪਾਸੋਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਦਰ ਦੀ ਸੇਵਾ ਲੈਣਾ ਕੀਤੀ। ਏਡਾ ਵੱਡਾ ਸਨਮਾਨ ਸਾਡੇ ਸਿੱਖ ਪੰਥ ਨੇ ਉਹਨਾਂ ਨੂੰ ਦਿੱਤਾ, ਪਰ ਮਹਾਰਾਜਾ ਰਣਜੀਤ ਸਿੰਘ ਗੁਣਾ ਕਰਕੇ ਉਹਨਾਂ ਦਾ ਏਡਾ ਵੱਡਾ ਸਨਮਾਨ ਸੀ। ਮਹਾਰਾਜ ਸਾਹਿਬ ਸੋਚਣ ਲਈ ਮਜਬੂਰ ਹੋਏ ਔਰ ਮਨ ਵਿੱਚ ਝਾਤ ਮਾਰ ਕੇ ਸੋਚਿਆ ਕਿ ਕੋਈ ਕਾਰਨ ਹੈ ਜਿਹੜਾ ਜਰਨੈਲ ਹਰੀ ਸਿੰਘ ਨਲੂਆ ਜੋ ਸਿਪਾਹੀ ਬਣ ਕੇ ਮੈਨੂੰ ਅੱਗੇ ਜਾਣ ਤੋਂ ਰੋਕਦਾ। ਇਹ ਸੋਚ ਕੇ ਇੱਕਦਮ ਆਪਣੇ ਵਕਤ ਨੂੰ ਲੈ ਕੇ ਵਾਪਸ ਮੁੜਿਆ। ਉਹ ਵਫਦ ਰੁਖਸਤ ਹੋਇਆ, ਵਡੈਗੀ ਦਿੱਤੀ ਗਈ। ਮਹਾਰਾਜਾ ਨੇ ਸਮਰੱਥਾ ਜ਼ਾਹਰ ਕੀਤੀ ਕਿ ਮੈਂ ਵਿਖਾ ਨਹੀਂ ਸਕਦਾ, ਮੇਰੇ ਸਿਪਾਹੀਆਂ ਨੇ ਮੈਨੂੰ ਆਗਿਆ ਨਹੀਂ ਦਿੱਤੀ। ਤਾਂ ਸਰਦਾਰ ਹਰੀ ਸਿੰਘ ਨਲੂਆ ਦੇ ਪਾਸ ਆਪ ਚੱਲ ਕੇ ਗਏ ਮਹਾਰਾਜਾ ਰਣਜੀਤ ਸਿੰਘ। ਇਹ ਸਾਡੇ ਸਿੱਖ ਰਾਜਿਆਂ ਦੀ ਨਿਮਰਤਾ, ਉਹਨਾਂ ਦਾ ਵਿਸ਼ਾਲ ਦਿਲ ਸੀ। ਅੱਜ ਪੰਥ ਵਿੱਚ ਬੜੀ ਵੱਡੀ ਨਿਮਰਤਾ ਦੀ ਘਾਟ ਪੈਦਾ ਹੋ ਰਹੀ ਹੈ ਦਿਨ ਬ ਦਿਨ। ਸਤਿਗੁਰੂ ਕਿਰਪਾ ਕਰਨ, ਮੇਰਾ ਸੋ ਬੌਰਾ ਹੋਏ। ਮਹਾਰਾਜਾ ਸਾਹਿਬ ਆਪ ਗਏ, ਹੱਥ ਜੋੜ ਕੇ ਸਰਦਾਰ ਸਾਹਿਬ ਨੂੰ ਫਤਿਹ ਬੁਲਾਈ। ਕਹਿਣ ਲੱਗੇ, ਸਰਦਾਰ ਸਾਹਿਬ ਤੁਸੀਂ ਮੇਰੀ ਅਵੱਗਿਆ ਕੀਤੀ, ਮੈਨੂੰ ਬੜਾ ਅਪਮਾਨਿਤ ਕੀਤਾ, ਅੱਜ ਕਿਲੇ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ, ਕੀ ਕਾਰਨ ਹੈ? ਸਰਦਾਰ ਹਰੀ ਸਿੰਘ ਨਲੂਆ ਕਹਿਣ ਲੱਗੇ, ਮਹਾਰਾਜਾ ਸਾਹਿਬ ਤੁਸੀਂ ਸਾਡੇ ਸਿੱਖ ਰਾਜੇ ਹੋ, ਤੁਹਾਡਾ ਹੁਕਮ ਮੰਨਣਾ ਸਾਡਾ ਸਾਰਿਆਂ ਦਾ ਫਰਜ਼ ਹੈ, ਲੇਕਿਨ ਨੀਤੀ ਦੇ ਪੱਖ ਤੋਂ ਇਹ ਗੱਲ ਆਗਿਆ ਨਹੀਂ ਦਿੰਦੀ ਸੀ ਕਿ ਇਹ ਜਿਹੜੇ ਵਿਦੇਸ਼ੀ ਹਕੂਮਤ ਦੇ ਲੋਕ ਆਏ ਸਨ, ਜੇ ਇਹ ਸਾਡਾ ਸੁਲੇਖਾਨਾ ਵੇਖ ਲੈਂਦੇ, ਇਹਨਾਂ ਨੇ ਅੰਦਾਜ਼ਾ ਲਾ ਲੈਣਾ ਸੀ ਕਿ ਇੰਨੇ ਕੀ ਹਥਿਆਰ ਸ਼ਸਤਰ ਇਹਨਾਂ ਕੋਲ ਹੈ, ਔਰ ਇਹਨਾਂ ਨੂੰ ਜਦੋਂ ਮਰਜ਼ੀ ਕਾਬੂ ਕਰਨ ਵਾਸਤੇ ਵਿਉਂਤਬੰਦੀ ਬਣਾਈ ਜਾ ਸਕਦੀ ਹੈ। ਇਸ ਕਰਕੇ ਗੁਪਤ ਭੇਤ ਕਦੇ ਵੀ ਸ਼ਤਰੂ ਨੂੰ ਦੇਣਾ ਇਹ ਸਿਆਣਪ ਨਹੀਂ ਹੋਇਆ ਕਰਦੀ। ਮੈਂ ਆਪ ਜੀ ਤੋਂ ਖਿਮਾ ਦਾ ਡਾਟਕ ਹੈ, ਮੈਂ ਨੀਤੀਗਤ ਤੁਹਾਨੂੰ ਉਸ ਕਿਲੇ ਦੇ ਵਿੱਚ ਅੱਗੇ ਨਹੀਂ ਜਾਣ ਦਿੱਤਾ, ਇਹ ਮੇਰਾ ਨਿੱਜੀ ਫੈਸਲਾ ਸੀ। ਜੇ ਤੁਹਾਡੇ ਮਨ ਨੂੰ ਠੇਸ ਲੱਗੀ ਹੈ ਤਾਂ ਤੁਹਾਡਾ ਔਰ ਸਿੱਖ ਰਾਜ ਦਾ ਵਫ਼ਾਦਾਰ ਸਿਪਾਹੀ ਹੋਣ ਦੇ ਨਾਤੇ ਮੈਂ ਤੁਹਾਡੇ ਤੋਂ ਗਲ ਵਿੱਚ ਪੱਲਾ ਪਾ ਕੇ ਖਿਮਾ ਯਾਚਨਾ ਕਰਦਾ। ਮਹਾਰਾਜਾ ਰਣਜੀਤ ਸਿੰਘ ਨੇ ਘੁੱਟ ਕੇ ਗਲਵੱਕੜੀ ਵਿੱਚ ਲਿਆ। ਕਹਿਣ ਲੱਗੇ, ਜਿੰਨਾ ਚਿਰ ਤੱਕ ਜਰਨੈਲ ਹਰੀ ਸਿੰਘ ਨਲਵੇ ਵਰਗੇ ਵਫ਼ਾਦਾਰ ਸਿਪਾਹੀ ਸਿੱਖ ਰਾਜ ਦੀ ਸੇਵਾ ਕਰਨ ਵਾਲੇ ਇਸ ਧਰਤੀ ਤੇ ਮੌਜੂਦ ਹੈ, ਉਨਾ ਚਿਰ ਦੁਨੀਆਂ ਦੀ ਤਾਕਤ ਨਹੀਂ ਕਿ ਸਿੱਖ ਰਾਜ ਨੂੰ ਕਿਸੇ ਵੀ ਪੱਖ ਤੋਂ ਕੋਈ ਆਂਚ ਆ ਸਕਦੀ ਹੋਵੇ। ਸੋ ਸਾਧ ਸਿੰਘ ਜੀ ਐਸੇ ਮਹਾਨ ਉਹ ਜਰਨੈਲ ਹੋਏ ਔਰ ਅੱਜ ਦੇ ਦਿਨ ਜਮਰੌਰ ਦੇ ਕਿਲੇ ਉੱਤੇ ਜਦੋਂ ਅਫਗਾਨੀ ਫੌਜਾਂ ਨੇ ਹਮਲਾ ਕੀਤਾ ਤਾਂ ਬੜੀ ਦਲੇਰੀ ਦੇ ਨਾਲ ਸਰਦਾਰ ਹਰੀ ਸਿੰਘ ਦੀ ਨਲੂਆ ਅਫਗਾਨਾਂ ਦੇ ਨਾਲ ਲੜੇ ਔਰ ਮੈਦਾਨੇ ਜੰਗ ਵਿੱਚੋਂ ਵੀ ਖਦੇੜਿਆ, ਪਰ ਜੋ ਵਾਹਿਗੁਰੂ ਦਾ ਹੁਕਮ ਹੁੰਦਾ ਉਸ ਨੂੰ ਕੋਈ ਰੋਕ ਨਹੀਂ ਸਕਦਾ, ਪਰਮੇਸ਼ਰ ਦਾ ਹੁਕਮ ਅਟਲ ਹੈ। ਸਰਦਾਰ ਨਿਧਾਨ ਸਿੰਘ ਪੰਜ ਹੱਥਾਂ ਜਦੋਂ ਪਠਾਨ ਭੱਜੇ ਜਾ ਰਹੇ ਸਨ ਉਹਨਾਂ ਦੇ ਮਗਰ ਚਲੇ ਗਏ ਔਰ ਉਹ ਇੱਕ ਗੁਫਾ ਵਿੱਚ ਵੜ ਗਏ, ਦਰੇ ਵਿੱਚ ਵੜ ਗਏ। ਜਦੋਂ ਅੱਗੇ ਵੜਨ ਦਾ ਯਤਨ ਕੀਤਾ, ਸਰਦਾਰ ਹਰੀ ਸਿੰਘ ਨਲੂਆ ਨੂੰ ਪਤਾ ਲੱਗਾ ਕਿ ਮੇਰਾ ਇੱਕ ਜਰਨੈਲ ਪਠਾਣਾ ਦੇ ਮਗਰ ਬਿਨਾਂ ਦੂਰ ਅੰਦੇਸ਼ੀ ਤੋਂ ਆਪਣੇ ਆਪ ਭੱਜਦਿਆਂ ਦੇ ਮਗਰ ਚਲਿਆ ਗਿਆ, ਇਹ ਸਿਆਣਪ ਭਰਿਆ ਫੈਸਲਾ ਨਹੀਂ ਸੀ, ਤਾਂ ਉਹਨੂੰ ਲਿਆਉਣ ਵਾਸਤੇ ਮਗਰ ਗਏ। ਜਦੋਂ ਗਏ ਤਾਂ ਸਾਧ ਸਿੰਘ ਜੀ ਅੰਦਰੋਂ ਉਹਨਾਂ ਨੇ ਪਠਾਣਾ ਨੇ ਉਸ ਦਰੇ ਵਿੱਚੋਂ ਗੁਫਾ ਦੇ ਵਿੱਚੋਂ ਗੋਲੀ ਚਲਾਈ। ਪਹਿਲੀ ਗੋਲੀ ਸਰਦਾਰ ਅਜੈਬ ਸਿੰਘ ਜੋ ਸਰਦਾਰ ਹਰੀ ਸਿੰਘ ਨਲੂਆ ਦੇ ਸਾਥੀ ਸਨ ਉਹਨਾਂ ਨੂੰ ਲੱਗੀ, ਉਹ ਥਾਂ ਸ਼ਹੀਦ ਹੋ ਗਏ। ਕੁਝ ਗੋਲੀਆਂ ਉਹਨਾਂ ਨੇ ਹੋਰ ਚਲਾਈਆਂ ਜੋ ਸਰਦਾਰ ਹਰੀ ਸਿੰਘ ਨਲੂਆ ਨੂੰ ਲੱਗੀਆਂ। ਸਰਦਾਰ ਸਾਹਿਬ ਨੇ ਆਪਣੇ ਸਰੀਰ ਨੂੰ ਸੰਭਾਲਿਆ, ਗਹਿਰੇ ਜ਼ਖਮ ਹੋਣ ਦੇ ਬਾਵਜੂਦ ਵੀ ਘੋੜਾ ਮੋੜ ਕੇ ਜਦੋਂ ਕਿਲੇ ਵਿੱਚ ਆਏ ਉਹਨਾਂ ਨੂੰ ਸਰਦਾਰ ਨਿਧਾਨ ਸਿੰਘ ਪੰਜ ਹੱਥਾਂ ਵੀ ਪਹੁੰਚ ਗਏ। ਕਹਿਣ ਲੱਗੇ, ਸਰਦਾਰ ਸਾਹਿਬ ਜਦੋਂ ਦੁਸ਼ਮਣ ਮੈਦਾਨ ਵਿੱਚੋਂ ਭੱਜ ਜਾਏ ਤਾਂ ਸੂਰਮਿਆਂ ਦਾ ਕੰਮ ਨਹੀਂ ਹੋਇਆ ਕਰਦਾ ਕਿ ਭੱਜਦੇ ਦੁਸ਼ਮਣ ਦੇ ਮਗਰ ਜਾ ਕੇ ਹਮਲਾ ਕੀਤਾ ਜਾਏ, ਇਹ ਗੁਰੂ ਦੇ ਸਿਧਾਂਤਾਂ ਦੀ ਆਗਿਆ ਨਹੀਂ, ਇਹ ਤੁਹਾਡਾ ਸਿਆਣਪ ਭਰਿਆ ਫੈਸਲਾ ਨਹੀਂ ਸੀ। پر جو واہگرو کا حکم ہے اس کو کوئی نہیں روک سکتا. میرے سواس ہوں چند سمے کے باقی رہ گئے ہیں. سارے سنگھوں بےنتی ہے کہ جنہ چر مہاراجا رنجیت سنگھ نے جمراؤ کے قلعے پہنچ جان ان چر میرے شہید ہونے کی خبر نہ دیتی جائے, کیونکہ انہوں کالیاں پہاڑیاں اتنے جے کیسری نشان صاحب جھول رہے ہیں. یہ خالصے کی شکتی کا پرتیق ہے, خالصے کے راج کے سنہری نشان اتنے جھول رہے ہیں. یہاں کدے آنچ نہ آ جائے, اس کر کے میری شہادت کا پتہ نہیں دینا تاکہ دشمن کے حوصلے بلند نہ ہو جان, اور میرا انتم سنسکار بھی گپت طریقے دے نال ہی کرنا. ان بچن کہ رات ادو تک پہ چکی سی. اج کے دن سردار ہری سنگھ جی نلوا کی شہادت ہوئی. ایسے مہان جوڑے کا آپ شہیدی دہاڑا پنتھ کی مہان سنستھا شرومنی گردوارا پربندک کمیٹی والوں بڑے ستکار نال منایا جا رہا, اور ہور بھی سکھ سنستھاواں دیش ویدیش دیاں سنگتاں اپنے جرنیل دا شہیدی دہاڑا منا رہی ہیں. سو سات سنگت جی, ایسا مہان جرنیل جس نے افغان دے علاقیاں تک اپنا سکہ اپنا تحت بٹھایا ہوا سی کہ جدو پٹھانیاں اپنے بچے نو روندے نو چپ کراؤن واسطے یہ گل کہہ کر دیا سن کہ ہریا رنگ لے آئے, تو انہوں کا مطلب سی کہ سردار ہری سنگھ نلوا آ رہا چپ کر کے سو جا. ایڈا وڈا سات سنگت جی سڈے اس مہان جرنیل دا تحت دبدبا, ایڈا تیز پرتاپ, ایسا مہان جرنیل سی قوم دا جی یاد وچ آپا جڑے ہاں, اور یہ ساری شکتی انہوں امرت وچوں گربانی وچوں اور ستگروں دے در تو پراپت ہوئی, جس شکتی دے آسرے انہوں نے خالصا راج دیاں بہت وڈیاں کالنا بھرپور سیواواں کیتیاں. آؤ من برتی نو اکاگر کرو. اج دھن شری گرو تیگ بہادر صاحب جی نے دو سٹخن شری ہرمندر صاحب جی تو شری مخواق بخشش کیتے ہے, انہوں نے کتھا آپ سنگت سربن کرو.
ستنام شری واہگرو صاحب جی. ایک اوہنکار ستگر پرساد
وسطو نردیش منگل ہے. ایک ادوائت شروپ اوہنکار سارے کا پرکاشک ہے. ست ناس تو رہت گر چیتن سروپ پرساد آنند سروپ, ایسا واہگرو ستگروں کی کرپا دوارا پراپت ہوتا ہے.
راگ دیو گنداری محلہ ناوا.
دیو گنداری راگ وچ دھن گرو تیگ بہادر صاحب جی کے تین شبد ہیں, اور تین شبدوں کی رچنا ستگروں نے مہان پوتر دھرتی گردوارا شری بابا بکالا صاحب وکھے ستگرو جی نے شبد اچارن کیتے ہیں, اور دیو گنداری راگ کے اندر دھن گرو تیگ بہادر صاحب سچے پاتشاہ کی پرم پوتر اپدیش بخشش کر رہے ہیں. سکھ نے بےنتی کی ہے ستگرو کے چرنوں میں کہ سچے پاتشاہ یہ مانی گرمت کی سکھیا منع تیار جڑا من ہے نا, یہ تے اپدیشوں تاری گرمت کی سکھیا منن تو بڑا اموڑ ہے. گرمت کے بچنوں منن واسطے آخ نہیں لگتا. اس طرح سکھ نے بےنتیاں کیتیاں ہن, تو ستگرو کی سکھ دیا بےنتیاں سکھ مک دوارا یہ شبد آپ ستگرو کی پرم پوتر اپدیش بخشش کر کے سن سکھیا دے رہے ہیں.
یہ من نیک نہ کہو کرا.
سچے بادشاہ یہ جڑا یہ جڑا من ہے نا ساڈا, یہ تھوڑا جنہ بھی تے کہے ہوئے جڑے سرخ چنگے بچن ہیں انہوں دے انسار یہ چلتا نہیں, اس طرح کرتا نہیں. تھوڑے جن بھی تے اپدیشوں یہ من دھارن کرن تو بڑا اموڑ ہے. جو تاری گرمت کی سکھیا ہے اس منگا نہیں ہے. کسی مہاتما نے بڑے سندر بچن کہے ہیں, ਮਨਾ ਸ਼ਤਾਨਾ ਬੇਈ ਮਾਨਾ ਮਰਜਾ ਮਗਰੋਂ ਲਹਿਦਾ ਨਿੱਕ ਸਿਆਪੇ ਕਰਦਾ ਤੇਰੇ ਕਦੋਂ ਤਾਂ ਟਿਕ ਕੇ ਬਹਿਦਾ ਦਾਸਾ ਤੇਰੇ ਸਾਥੀ ਲੱਦ ਗਏ ਤੂੰ ਹੁਣ ਨਾ ਪਿੱਛੇ ਰਹਿਦਾ। ਉੱਤਮ ਵਕਤਾ ਜਿਹੜਾ ਹੁੰਦਾ ਸਾਧ ਸੰਗਤ ਜੀ ਉਹ ਆਪਣੇ ਮਨ ਨੂੰ ਉਪਦੇਸ਼ ਦਿੰਦਾ ਆਪਣੇ ਮਨ ਨੂੰ ਸਿੱਖਿਆ ਦਿੰਦਾ। ਭਰਤਰੀ ਜੀ ਨੇ ਕਿਹਾ ਮਨ ਰੂਪ ਜੀਤਾ ਸਭ ਰੂਪ ਜੀਤੇ ਜਿਹਨੇ ਮਨ ਰੂਪ ਵੈਰੀ ਨੂੰ ਜਿੱਤ ਲਿਆ ਨਾ ਉਹਨੇ ਸਾਰੇ ਵੈਰੀ ਦੁਨੀਆਂ ਦੇ ਜਿੱਤ ਲਏ। ਉਹਦਾ ਕੋਈ ਜਿੱਤਣ ਵਾਲਾ ਬਾਕੀ ਪਿੱਛੇ ਕੋਈ ਰਹਿ ਹੀ ਨਹੀਂ ਗਿਆ। ਫਰੀਦ ਸਾਹਿਬ ਜੀ ਨੇ ਵੀ ਕਿਹਾ ਫਰੀਦਾ ਆਪ ਸਵਾਰ ਹੈ ਮੈਂ ਮਿਲਿਆ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹਿਣ ਸਭ ਜਗ ਤੇਰਾ ਹੋਏ। ਜਿੰਨੀ ਗੁਰਮਤ ਦੀ ਘਾਲਣਾ ਹੈ ਜਾਂ ਜਿੰਨੀ ਵੀ ਸਾਧ ਸੰਗਤ ਦੀ ਅਧਿਆਤਮ ਮਾਰਗ ਦੀ ਘਾਲਣਾ ਹੈ ਇਹ ਸਾਰੀ ਮਨ ਨੂੰ ਸਮਝਾਉਣ ਵਾਸਤੇ ਹੈ। ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹੀ ਹੈ ਗਿਆਨ ਕਿ ਮਨ ਕੁਝ ਨਾ ਕੁਝ ਇਸ ਵਿੱਚ ਚੰਗੀ ਸਮਝ ਆ ਜਾਏ। ਕਿਸੇ ਪ੍ਰਾਣੀ ਨੂੰ ਕਹੀਏ ਭਾਈ ਤੂੰ ਗੁਰਸਿੱਖਾਂ ਦੇ ਘਰ ਵਿੱਚ ਵੀ ਤੂੰ ਭਾਈ ਅੰਮ੍ਰਿਤ ਛਕ ਲਿਆ ਕਹਿੰਦਾ ਮਨ ਨਹੀਂ ਮੰਨਦਾ। ਤੂੰ ਸ਼ਰਾਬ ਪੀਣੀ ਨਸ਼ੇ ਖਾਣੇ ਛੱਡਦੇ ਕਹਿੰਦਾ ਮੇਰਾ ਮਨ ਨਹੀਂ ਮੰਨਦਾ। ਕੇਸ ਨਾ ਕਟਾਇਆ ਕਰ ਕਹਿੰਦਾ ਮਨ ਨਹੀਂ ਮੰਨਦਾ। ਕਿਉਂਕਿ ਇਹ ਜਿਹੜੀਆਂ ਇਹੋ ਜਿਹੀਆਂ ਗੱਲਾਂ ਇਹ ਮਨ ਨੂੰ ਚੰਗੀਆਂ ਲੱਗਦੀਆਂ ਤੇ ਜੇ ਕਹੀਏ ਵੀ ਆ ਇੱਕ ਪੁੜੀ ਵਿਉਹ ਵੀ ਖਾ ਲੈ ਤਾਂ ਫਿਰ ਕਹਿੰਦਾ ਵੀ ਨਹੀਂ ਇਹ ਨਹੀਂ ਮੈਂ ਖਾਣੀ। ਉਦੋਂ ਇਹ ਗੱਲ ਕਹਿੰਦਾ ਹਾਂ ਕਹਿੰਦਾ ਮੇਰਾ ਮਨ ਕਹਿੰਦਾ ਵੀ ਇਹ ਨਹੀਂ ਖਾਣੀ ਕਿਉਂਕਿ ਇਹਦੇ ਖਾਣ ਨਾਲ ਮੇਰਾ ਨੁਕਸਾਨ ਹੋਏਗਾ। ਉਦੋਂ ਤਾਂ ਜਿਹੜੀ ਗੱਲ ਮਨ ਨਹੀਂ ਵੀ ਕਹਿੰਦਾ ਕੇਵਲ ਆਪਣੇ ਬਚਾਅ ਵਾਸਤੇ ਉਸ ਨੂੰ ਮੰਨਣ ਲਈ ਤਿਆਰ ਹੈ ਪਰ ਜਿਹੜੀ ਗੱਲ ਦੇ ਨਾਲ ਭਲਾ ਹੋਣਾ ਜੀਵਨ ਸਵਾਰਿਆ ਜਾਣਾ ਜੀਵਨ ਸਿਵਰਨਾ ਉਸ ਨੂੰ ਮੰਨਣ ਲਈ ਇੱਕ ਬੜੀ ਹੁਜਤ ਵੀ ਰੱਖ ਦਿੰਦਾ ਕਿ ਮੇਰਾ ਮਨ ਨਹੀਂ ਮੰਨਦਾ। ਗੁਰਦੁਆਰੇ ਜਾਣ ਨੂੰ ਮੇਰਾ ਨਹੀਂ ਮਨ ਮੰਨਦਾ ਸੰਗਤ ਕਰਨ ਨੂੰ ਮੇਰਾ ਨਹੀਂ ਮਨ ਮੰਨਦਾ। ਭਲਿਆ ਜਿਹੜੇ ਕੰਮਾਂ ਲਈ ਤੇਰਾ ਮਨ ਮੰਨਦਾ ਨਾ ਉਹ ਕੰਮ ਤੈਨੂੰ ਨਰਕ ਲਿਜਾਣ ਵਾਲੇ ਹੈ। ਇਹ ਮਨ ਨੂੰ ਤਾਂ ਮੋੜਨਾ ਪੈਂਦਾ। ਜਿੰਨੀ ਗੁਰਮਤ ਦੀ ਸਿੱਖਿਆ ਸਾਰੀ ਮਨ ਨੂੰ ਮੋੜਨ ਵਾਸਤੇ ਮਨ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਹੈ। ਇਸ ਕਰਕੇ ਹੇ ਮਹਾਰਾਜ ਇਹ ਜਿਹੜਾ ਸਾਡਾ ਮਨ ਹੈ ਨਾ ਇਹ ਥੋੜ੍ਹਾ ਜਿੰਨਾ ਵੀ ਨਾਇਕਦਾਰ ਥੋੜ੍ਹਾ ਥੋੜ੍ਹਾ ਜਿੰਨਾ ਵੀ ਤੁਹਾਡੇ ਕਹੇ ਹੋਏ ਬਚਨਾਂ ਨੂੰ ਨਹੀਂ ਕਰਦਾ ਉਸ ਤਰ੍ਹਾਂ ਨਹੀਂ ਤੁਰਦਾ ਨਹੀਂ ਚੱਲਦਾ ਇੰਨਾ ਮੋੜ ਹੋਇਆ ਹੋਇਆ ਹੈ।
ਸੀਖ ਸਿਖਾਏ ਰਹੋ ਆਪਣੇ ਸੀ
ਜਿਹੜੀ ਸੀਖ ਸਿੱਖਿਆ ਲਈ ਸੀ ਗੁਰਮਤ ਦੀ ਤੁਹਾਡੇ ਕੋਲੋਂ ਇਸ ਮਨ ਨੂੰ ਸਿਖਾਉਣ ਵਾਸਤੇ ਮੈਂ ਬੜਾ ਯਤਨ ਕੀਤਾ ਬੜਾ ਤਰੱਦਦ ਕੀਤਾ ਬੜੀ ਮਿਹਨਤ ਕੀਤੀ।
ਗੁਰਮਤ ਤੇ ਨਾ ਟਰਾ
ਜਿਹੜੀ ਸਿੱਖਿਆ ਸੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਸੋ ਸਿੱਖ ਸਖਾ ਬੰਦ ਪਹਿ ਭਾਈ ਦੇ ਗੁਰ ਕੇ ਭਾਣੇ ਵਿੱਚ ਆਵੇ। ਐਸੀ ਜਿਹੜੀ ਮਨ ਨੂੰ ਸਿਖਾਉਣ ਵਾਲੀ ਸਿੱਖਿਆ ਸੀ ਗੁਰਮਤ ਦੀ ਉਹ ਬੜੀ ਸਿਖਾਈ ਬੜਾ ਸਮਝਾਇਆ ਪਰ ਇਹ ਗੁਰਮਤ ਦੇ ਮਾਰਗ ਤੇ ਚੱਲਣ ਦੀ ਬਜਾਏ ਦੁਰਮਤ ਕਰਨ ਵੱਲੋਂ ਖੋਟੇ ਰਸਤੇ ਪੈਣ ਵੱਲੋਂ ਨਹੀਂ ਟਲਦਾ ਬਾਰ ਬਾਰ ਨਹੀਂ ਰੋਕਿਆ ਰੁਕਦਾ ਉੱਧਰ ਨੂੰ ਬੜਾ ਦੌੜਦਾ ਬੜਾ ਭੱਜਿਆ ਹੀ ਜਾਂਦਾ ਮਾੜੇ ਪਾਸੇ ਜਾਣ ਲਈ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਬੰਦਾ ਆਪਣੇ ਆਪ ਹੀ ਤੁਰਿਆ ਜਾਂਦਾ। ਚੰਗੇ ਪਾਸੇ ਮੋੜ ਮੋੜ ਕੇ ਲਾਉਣਾ ਬਾਰ ਬਾਰ ਇਹ ਗੁਰਮਤ ਦੀ ਸਿੱਖਿਆ ਹੈ। ਇਸ ਕਰਕੇ ਮਹਾਰਾਜ ਇਹ ਖੋਟੇ ਪਾਸੇ ਮਨਮਤ ਵਾਲੇ ਪਾਸੇ ਦੁਰਮਤ ਵਾਲੇ ਪਾਸੇ ਜਾਣ ਤੋਂ ਨਹੀਂ ਟਲਦਾ ਰੁਕਦਾ ਨਹੀਂ ਹੈ।
ਰਹਾਓ
ਸ਼ਾਮ ਦੇ ਕੇ ਦੂਰ ਫਰਮਾਉਂਦੇ ਹਨ
ਮਦ ਮਾਇਆ ਕਾ ਭਏ ਬਾਬਰੇ
ਮਾਇਆ ਦੀ ਮਦ ਮਸਤੀ ਦੇ ਵਿੱਚ ਇਹ ਕਮਲਾ ਹੋਇਆ ਪਿਆ ਹੈ। ਮਾਇਆ ਰੂਪ ਸ਼ਰਾਬ ਪੀ ਕੇ ਇਹ ਮਸਤ ਹੋਇਆ ਪਿਆ ਹੈ ਔਰ ਇਸੇ ਤਰ੍ਹਾਂ ਜਿਵੇਂ ਸ਼ਰਾਬ ਦਾ ਨਸ਼ਾ ਪੀਣ ਤੋਂ ਬਾਅਦ ਬੰਦਾ ਬਾਬਰਾ ਕਮਲਾ ਹੋ ਜਾਂਦਾ ਇਸ ਤਰ੍ਹਾਂ ਕਹਿੰਦੇ ਮਾਇਆ ਦੇ ਮਦ ਹੰਕਾਰ ਦਾ ਇਹਨੂੰ ਇੰਨਾ ਸਿਰ ਦੇ ਉੱਤੇ ਨਸ਼ਾ ਚੜ ਗਿਆ ਨਾ, ਮਾਇਆ ਦਾ ਮੱਧ ਹੰਕਾਰ ਜਿਹੜਾ ਹੈ ਨਾ, ਇਸ ਦਾ ਮੱਧ ਨਸ਼ਾ ਇੰਨਾ ਚੜ ਗਿਆ ਕਿ ਕਮਲਾ ਹੋ ਗਿਆ। ਕਈ ਬੰਦੇ ਜਿਵੇਂ ਗੁਰਬਾਣੀ ਵਿੱਚ ਆਇਆ ਨਾ, ਮਾਇਆ ਧਾਰੀ ਅਪੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਉਹਨਾਂ ਨੂੰ ਮਾਇਆ ਦਾ ਮੱਧ ਚੜ ਜਾਂਦਾ ਤੇ ਫਿਰ ਉਹ ਕਮਲੇ ਹੋ ਜਾਂਦੇ ਆ। ਕਮਲਾ ਬੰਦਾ ਉਹਨੂੰ ਕੋਈ ਗੱਲ ਕਹੋ, ਚੰਗੀ ਕਹੋ, ਭਲੀ ਕਹੋ, ਉਹ ਮੰਨਦਾ ਹੀ ਨਹੀਂ, ਸੁਣਦਾ ਹੀ ਨਹੀਂ, ਆਪਣੇ ਰਸਤੇ ਆਪਣੀ ਧਾਰਨਾ ਤੁਰਿਆ ਹੀ ਜਾਂਦਾ। ਇਸੇ ਤਰ੍ਹਾਂ ਮਾਇਆ ਦਾ ਜਿਹੜਾ ਨਸ਼ਾ ਇਹਨੂੰ ਸ਼ਰਾਬ ਵਰਗਾ ਇਹਦੇ ਉੱਤੇ ਚੜ ਗਿਆ ਤੇ ਕਮਲਿਆਂ ਵਰਗਾ ਇਹਦਾ ਜੀਵਨ ਬਣ ਗਿਆ, ਭਾਵ ਮਨਮੁੱਖਾਂ ਵਾਲੇ ਕਰਮ ਕਰਦਾ ਹੈ।
ਹਰ ਜਸ ਮਹਿ ਉਚਰਿਆ,
ਹਰੀ ਦਾ ਜਸ ਵਾਹਿਗੁਰੂ ਦੀ ਮਹਿਮਾ ਆਪਣੀ ਰਸਨਾ ਤੋਂ ਕਦੇ ਉਚਾਰਦਾ ਨਹੀਂ ਹੈ, ਨਾਮ ਨਹੀਂ ਜਪਦਾ, ਵਾਹਿਗੁਰੂ ਦੀ ਸਿਫਤ ਸਲਾਹ ਨਹੀਂ ਕਰਦਾ।
ਪਰ ਪਰ ਪੰਚ ਜਗਤ ਕੋ ਦਹਕਾ,
ਮਾਇਆ ਦੇ ਮਦ ਵਿੱਚ, ਹੰਕਾਰ ਵਿੱਚ, ਮਾਇਆ ਦੀ ਮਸਤੀ ਵਿੱਚ ਮਨ ਸੋਇਆ, ਮਾਇਆ ਮਿਸਮਾਰ, ਮਾਇਆ ਦੇ ਨਸ਼ੇ ਵਿੱਚ ਕੀ ਕਰਦਾ ਜਗਤ ਦੇ ਵਿੱਚ। ਲੋਕਾਂ ਕੋਲੋਂ ਮਾਇਆ ਖੋਣ ਵਾਸਤੇ ਪ੍ਰਪੰਚ ਦਾ ਅਰਥ ਛਲ, ਬੜੇ ਛਲ ਕਰਦਾ ਬੰਦਾ ਨਾ, ਮਾਇਆ ਇਕੱਠੀ ਕਰਨ ਵਾਸਤੇ ਬੜੇ ਧੋਖੇ ਦਿੰਦਾ ਦੁਨੀਆਂ ਨੂੰ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਣ ਲੁਟਾਵੈ। ਪ੍ਰਪੰਚ ਦਾ ਅਰਥ ਇੱਥੇ ਛਲ ਹੈ। ਇਸ ਕਰਕੇ ਸੰਸਾਰ ਵਿੱਚ ਬੰਦਾ ਇਸ ਮਾਇਆ ਵਾਸਤੇ ਬੜੇ ਛਲ ਕਰਦਾ ਹੈ, ਔਰ ਜਗਤ ਕੋ ਡਹਿ ਕੇ ਲੋਕਾਂ ਨੂੰ ਫਸਾਉਂਦਾ ਭੜਕਾਉਂਦਾ ਹੈ, ਬੜੀਆਂ ਦਲੀਲਬਾਜ਼ੀਆਂ ਦੇ ਦੇ ਕੇ ਉਹਨਾਂ ਨੂੰ ਆਪਣੇ ਮਗਰ ਲਾਉਂਦਾ। ਆ ਜਿਹੜੇ ਕਈ ਐਸੇ ਲੋਕ ਹੁੰਦੇ ਆ ਜਿਨ੍ਹਾਂ ਨੇ ਫਰਜ਼ੀ ਕੰਪਨੀਆਂ ਬਣਾਈਆਂ ਹੁੰਦੀਆਂ, ਉਹ ਦਿਨੇ ਲੋਕਾਂ ਨੂੰ ਐਸੇ ਸੁਪਨੇ ਦਿਖਾ ਦਿੰਦੇ ਆ। ਭੋਲੇ ਭਾਲੇ ਲੋਕ ਉਹਨਾਂ ਦੇ ਸੁਪਨਿਆਂ ਵਿੱਚ ਫਸ ਕੇ ਆਪਣੀਆਂ ਨਿੱਜੀ ਜਾਇਦਾਦਾਂ ਦੀ ਤਬਾਹ ਕਰਕੇ ਬਹਿ ਜਾਂਦੇ ਆ, ਉਹ ਭੜਕਾਉਣਾ ਅਗਲੇ ਨੂੰ, ਔਰ ਡਹਿਕਾਵ ਡਹਿਕ ਭਾਵ ਫਸਾ ਲੈਣਾ ਆਪਣੇ ਚੁੰਗਲ ਵਿੱਚ, ਆਪਣੇ ਜਾਲ ਵਿੱਚ, ਇਹ ਛਲ ਵੀ ਕਰਨਾ ਤੇ ਸੰਸਾਰ ਦੇ ਵਿੱਚ ਲੋਕਾਂ ਨੂੰ ਆਪਣੇ ਜਾਲ ਵਿੱਚ ਵੀ ਫਸਾਉਂਦਾ ਮਾਇਆ ਹੋਰ ਜ਼ਿਆਦਾ ਇਕੱਠੀ ਕਰਨ ਵਾਸਤੇ,
ਉਧਰ ਭਰ
ਆਪਣੇ ਪੇਟ ਭਰਨ ਵਾਸਤੇ, ਦੂਜਿਆਂ ਦਾ ਨਾ ਭਰ ਜਾਏ, ਆਪਣਾ ਹੀ ਭਰਿਆ ਜਾਵੇ। ਇਸ ਤਰ੍ਹਾਂ ਬਹੁਤ ਛਲ ਕਰਦਾ ਹੈ ਰਾਸ ਦਿਨ।
ਲਾਨ ਪੂਛ ਜੋ ਹੋ ਨਾ ਸੁਧੋ,
ਕਿਸੇ ਮਹਾਤਮਾ ਨੇ ਕੁੱਤੇ ਦੀ ਪੂਛ ਬਾਂਸ ਦੀ ਪੋਰੀ ਦੇ ਵਿੱਚ ਪਾ ਕੇ 12 ਸਾਲ ਰੱਖੀ ਕਿ ਸਿੱਧੀ ਹੋ ਜਾਏ, ਜਦੋਂ ਬਾਹਰ ਕੱਢੀ ਫੇਰ 3 ਵਾਲ ਪੈ ਗਏ। ਕਹਿੰਦੇ ਜਿਵੇਂ ਕੁੱਤੇ ਦੀ ਪੂਛ 12 ਸਾਲ ਸਿੱਧੀ ਕਰਕੇ ਰੱਖਣ ਵਾਸਤੇ ਵੀ ਪਾਈ ਗਈ ਨਲਕੀ ਵਿੱਚ, ਕੱਢਣ ਤੋਂ ਬਾਅਦ ਫਿਰ ਬਿੰਦੀ ਦੀ ਬਿੰਦੀ ਰਹੀ, ਇਸ ਤਰ੍ਹਾਂ ਦੀ ਕਹਿੰਦੇ ਮਨ ਦੀ ਹਾਲਤ ਹੈ। ਇਹ ਮਨ ਪਤਾ ਨਹੀਂ ਕਦੋਂ ਜਾ ਕੇ ਵਿੰਗਾ ਟੇਢਾ ਹੋ ਜਾਏ। ਮਨ ਖੁਟਰ ਤੇਰਾ ਨਹੀਂ ਵਿਸਾ ਤੋਂ ਮਹਾਂ ਉਦਮਾਦਾ। ਕਈ ਵਾਰੀ ਬੰਦਾ ਐਵੇਂ ਆਲ ਪਤਾਲ ਦੀਆਂ ਗੱਲਾਂ ਬੋਲਣ ਲੱਗ ਜਾਂਦਾ, ਥੋੜ੍ਹੀ ਜਿਹੀ ਸਾਧਨਾ ਕਰਕੇ ਵੀ ਮੈਂ ਆਹ ਕਰ ਲਿਆ ਉਹ ਕਰ ਲਿਆ ਭਾਈ, ਪਰ ਮਨ ਦਾ ਕੋਈ ਪਤਾ ਨਹੀਂ ਨੇ ਕਿੱਥੇ ਡੋਲ ਜਾਣਾ, ਕਿੱਥੇ ਇਹਦੇ ਵਿੱਚ ਔਗਣਾਂ ਦਾ ਵਿੰਗ ਆ ਜਾਣਾ, ਕਿੱਥੇ ਲੋਭ ਲਾਲਚ ਦਾ ਟੇਢਾਪਣ ਆ ਜਾਣਾ, ਵਾਸ਼ਨਾਵਾਂ ਨੇ ਕਿੱਥੇ ਇਹਦੇ ਵਿੱਚ ਵਿੰਗ ਪਾ ਦੇਣਾ। ਇਸ ਕਰਕੇ ਕਹਿੰਦੇ ਇਹ ਜਿਹੜਾ ਮਨ ਹੈ ਨਾ, ਇਹ ਅਜੇ ਤੱਕ ਸਿੱਧਾ ਨਹੀਂ ਹੋਇਆ, ਬੜੇ ਯਤਨ ਕੀਤੇ ਹਨ।
ਨਾ ਕੰਨ ਧਰਾ,
ਜੋ ਗੁਰੂ ਦਾ ਉਪਦੇਸ਼ ਆ ਉਹਨੂੰ ਕੰਨ ਦੇ ਕੇ ਸੁਣਦਾ ਨੀ, ਉੱਧਰ ਕੰਨ ਰੱਖਦਾ ਹੀ ਨੀ, ਲਾਉਂਦਾ ਹੀ ਨੀ। ਜੋ ਸੁਣਦਾ ਵੀ ਇੱਧਰਲੇ ਕੰਨ ਵਿੱਚ ਪਾਇਆ, ਦੂਜੇ ਥਣੀ ਕੱਢ ਦਿੱਤਾ, ਕੰਨ ਦੇ ਵਿੱਚ ਤਾਂ ਰੱਖਦਾ ਹੀ ਨਹੀਂ, ਧਾਰਨ ਕਰਦਾ ਹੀ ਨਹੀਂ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਉਸ ਨੂੰ ਅੰਦਰ ਨਹੀਂ ਲੈ ਕੇ ਜਾਂਦਾ, ਵਸਾਉਂਦਾ ਨਹੀਂ ਹੈ।
ਕਹੋ ਨਾਨਕ ਭਜ ਰਾਮ ਨਾਮ ਨਿਤ।
ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ 400 ਸਾਲਾ ਅਵਤਾਰ ਗੁਰਪੁਰਬ ਆਪਾਂ 2021 ਵਿੱਚ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਮਨਾਉਣ ਜਾ ਰਹੇ ਹਾਂ, ਸਾਧ ਸੰਗਤ ਜੀ ਜਿੱਥੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਡੇ ਤੇ ਤਰਸ ਕੀਤਾ, ਇਸ ਸ੍ਰਿਸ਼ਟੀ ਦਾ ਸਭ ਤੋਂ ਮਹਾਨ, ਪਵਿੱਤਰ, ਸਭ ਤੋਂ ਉੱਤਮ ਗੁਰ ਤੀਰਥ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਰਚਿਆ, ਉੱਥੇ ਇਸ ਪਾਵਨ ਪਵਿੱਤਰ ਗੁਰ ਤੀਰਥ ਦੇ ਉੱਤੇ ਇੱਕੋ ਇੱਕ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰੂ ਹਨ, ਜਿਨ੍ਹਾਂ ਦਾ ਗੁਰੂ ਕੇ ਮਹਿਲਾਂ ਵਿਖੇ ਅਵਤਾਰ ਹੋਇਆ। ਸਤਿਗੁਰਾਂ ਦੀ ਇਸ ਸ਼ਤਾਬਦੀ ਮੁੱਖ ਰੂਪ ਦੇ ਵਿੱਚ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਮਨਾਉਣੀ ਚਾਹੀਦੀ ਹੈ, ਕਿਉਂਕਿ ਸਤਿਗੁਰੂ ਜੀ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਬਾਕੀ ਥਾਵਾਂ ਤੇ ਸਮਾਗਮ ਹੋਣ, ਸੰਗਤਾਂ ਕਰਨ ਦੁਨੀਆਂ ਭਰ ਵਿੱਚ, ਪਰ ਮੁੱਖ ਰੂਪ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਸਤਿਗੁਰਾਂ ਦਾ ਇਹ 400 ਸਾਲਾ ਅਵਤਾਰ ਗੁਰਪੁਰਬ ਦੀ ਸ਼ਤਾਬਦੀ ਆਪਾਂ ਸਾਰਾ ਪੰਥ ਚੜ੍ਹਦੀ ਕਲਾ ਨਾਲ ਮਨਾਈਏ। ਅਗਲੇ ਸਾਲ 2021 ਵੈਸਾਖ ਦੇ ਮਹੀਨੇ ਅਪ੍ਰੈਲ ਵਿੱਚ ਸਤਿਗੁਰੂ ਜੀ ਦਾ 400 ਸਾਲਾ ਅਵਤਾਰ ਗੁਰਪੁਰਬ ਦੀ ਸ਼ਤਾਬਦੀ ਆ ਰਹੀ ਹੈ, ਉਹ ਉੱਤਰ ਦੇ ਰਹੇ ਹੈ। ਕਹੋ ਨਾਨਕ ਭਜ ਰਾਮ ਨਾਮ ਨਿਤ। ਮਹਾਰਾਜ ਕਹਿੰਦੇ ਭਾਈ ਹਾਂ, ਇਹ ਮਨ ਕਦੋਂ ਸਿੱਖਿਆ ਨੂੰ ਧਾਰਨ ਕਰੇਗਾ, ਕਦੋਂ ਇਹ ਸਿੱਧਾ ਹੋਏਗਾ, ਕਦੋਂ ਛਲ ਧੋਖੇ ਦੇਣ ਵੱਲੋਂ ਹਟੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੇ ਮਨਾ ਹੇ ਜੀਵ, ਤੂੰ ਨਿਤਾ ਪ੍ਰਤੀ ਰਵੇ ਹੋਏ ਪਰਮੇਸ਼ਰ ਦਾ ਨਾਮ ਜਿਹੜਾ ਉਸ ਦਾ ਭਜਨ ਕਰ। ਭਜਨ ਦੀ ਸਿੱਖਿਆ 40 ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ 26 ਵਰੇ ਬਾਬਾ ਬਕਾਲਾ ਸਾਹਿਬ ਭਜਨ ਕੀਤਾ। ਜੇ ਭਜਨ ਦੀ ਸਿੱਖਿਆ ਦਿੱਤੀ ਤਾਂ ਆਪ ਭਜਨ ਕਰਕੇ ਦਿਖਾਇਆ। ਭਾਈ ਇਹੋ ਜਿਹੇ ਸੰਗਤਾਂ ਵਿੱਚੋਂ ਕੇਵਲ ਇੱਕੋ ਗੱਲ ਸਾਨੂੰ ਕੱਢ ਸਕਦੀ ਹੈ, ਸਾਰੇ ਵੱਧ ਤੋਂ ਵੱਧ ਵਾਹਿਗੁਰੂ ਦੇ ਨਾਮ ਦਾ ਭਜਨ ਕਰੋ, ਭਗਤੀ ਕਰੋ, ਸਿਮਰਨ ਕਰੋ, ਬੰਦਗੀ ਕਰੋ। ਜਿੱਥੇ ਜਿੱਥੇ ਵੀ ਇਕਾਂਤ ਘਰਾਂ ਵਿੱਚ ਬੈਠੇ ਹਾਂ, ਗੁਰਮੁਖਾਂ ਲਈ ਇਹ ਬੜਾ ਸੁਹਾਵਣਾ ਸਮਾਂ। ਮਨਮੁਖਾਂ ਦਾ ਤਾਂ ਨਹੀਂ ਜੀ ਲੱਗਦਾ ਘਰਾਂ ਵਿੱਚ, ਗੁਰਮੁਖਾਂ ਨੂੰ ਇਕਾਂਤ ਮਿਲੀ ਹੈ, ਉਹ ਭਾਈ ਇਹ ਸਮੇਂ ਤੋਂ ਲਾਹਾ ਲੈਂਦੇ ਆ, ਵਾਹਿਗੁਰੂ ਦੇ ਨਾਮ ਦਾ ਭਜਨ ਕਰਨਗੇ, ਬਾਣੀ ਪੜ੍ਹਨਗੇ, ਸਿਮਰਨ ਕਰਨਗੇ ਵੱਧ ਤੋਂ ਵੱਧ। ਇਸ ਕਰਕੇ ਭਜਨ ਕਰੋ। ਮਹਾਰਾਜ ਇੱਥੇ ਵੀ ਵਾਰ ਵਾਰ ਕਹਿ ਰਹੇ ਹੈ, ਕਹਿੰਦੇ ਨਿਤਾ ਪ੍ਰਤੀ ਉਸ ਵਾਹਿਗੁਰੂ ਦੇ ਨਾਮ ਦਾ ਭਜਨ ਕਰੋ, ਸਿਮਰਨ ਕਰੋ। ਕਰਕੇ ਤੇਰਾ ਘਰ ਵੀ ਸੌਰ ਜਾਏਗਾ, ਮਨ ਦਾ ਸਿੱਧਾ ਹੋਣਾ। ਮਨ ਦਾ ਸਿੱਧਾ ਕੀ ਹੋਣਾ? ਮਨ ਭਜਨ ਵਿੱਚ ਲੱਗ ਜਾਏਗਾ, ਸੰਗਤ ਵਿੱਚ ਲੱਗ ਜਾਏਗਾ, ਸੇਵਾ ਵਿੱਚ ਲੱਗ ਜਾਏਗਾ, ਗੁਰਮਤ ਵਾਲੇ ਪਾਸੇ ਲੱਗ ਜਾਏਗਾ। ਮਨ ਵਿੱਚ ਮਾੜੇ ਫੁਰਨੇ ਆਉਣੋਂ ਰੁਕ ਜਾਣਗੇ, ਸੁਭ ਸੰਕਲਪ ਇਸ ਮਨ ਦੇ ਅੰਦਰ ਪੈਦਾ ਹੋ ਜਾਣਗੇ। ਇਸ ਕਰਕੇ ਮਨੁੱਖਾ ਜੀਵਨ ਸਫਲ ਹੋਣ ਦਾ ਕਾਰਜ ਸੌਰ ਜਾਏਗਾ। ਇਸ ਕਰਕੇ ਭਾਈ ਇਹ ਜੇ ਮਨ ਸਿੱਧਾ ਕਰਨਾ, ਇਸ ਮਨ ਨੂੰ ਮਾੜੇ ਪਾਸੇ ਜਾਣ ਤੋਂ ਰੋਕਣਾ, ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਨਿਤਾ ਪ੍ਰਤੀ ਹਮੇਸ਼ਾ ਹਮੇਸ਼ਾ ਇਹ ਗੁਰਸਿੱਖ ਹੈ, ਸਤਸੰਗੀ ਹੈ, ਵਿਗਿਆਸੂ, ਉਹਦਾ ਭਜਨ ਕਰਿਆ ਕਰ। ਵਾਹਿਗੁਰੂ ਦੇ ਭਜਨ ਵਿੱਚ ਇੰਨੀਆਂ ਬਰਕਤਾਂ ਹਨ ਸਾਧ ਸੰਗਤ ਜੀ, ਜੇ ਕੋਈ ਪਾਪੀ ਬੰਦਾ ਵੀ ਉਹਦਾ ਨਾਮ ਜਪਣ ਲੱਗ ਜਾਏ ਨਾ, ਤਾਂ ਇੱਕ ਦਿਨ ਨਾਮ ਜਪਦਿਆਂ ਜਪਦਿਆਂ ਦੇ ਪਾਪ ਪਰਮੇਸ਼ਰ ਆਪੇ ਹੀ ਛਡਾ ਦਿੰਦਾ। ਇੰਨਾ ਨਾਮ ਦਾ ਅਸਰ ਹੋ ਜਾਂਦਾ ਹਿਰਦੇ ਦੇ ਵਿੱਚ, ਪਾਪਾਂ ਤੋਂ ਮੁਕਤੀ ਮਿਲ ਜਾਂਦੀ ਹੈ, ਔਗਣਾਂ ਤੋਂ ਛੁਟਕਾਰਾ ਪ੍ਰਾਪਤ ਹੋ ਜਾਂਦਾ। ਇਹ ਨਾਮ ਵਿੱਚ ਸ਼ਕਤੀ ਹੈ ਵਾਹਿਗੁਰੂ ਦੇ, ਪਰ ਦ੍ਰਿੜਤਾ ਪੂਰਵਕ ਪ੍ਰੇਮਾ ਭਗਤੀ ਨਾਲ ਲੱਗ ਜਾਏ। ਸੋ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ, ਮਹਾਰਾਜ ਸਾਡਾ ਮਨ ਵੀ ਆਪਣੇ ਨਾਮ ਵਿੱਚ ਭਜਨ ਵਿੱਚ ਜੋੜ ਦਿਓ, ਤਾਂ ਕਿ ਸਾਡਾ ਮਨੁੱਖਾ ਜੀਵਨ ਵੀ ਸਫਲ ਹੋ ਜਾਏ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਆਪਣੀ ਹਾਜ਼ਰੀ ਆਪ ਸੰਗਤਾਂ ਨੇ ਪ੍ਰਵਾਨ ਕਰਨੇ।
ਭਗਵਾਨ ਪੂਛ ਜਿਉ ਸੁਦੋ ਕਾਨ ਧਰੈ, ਕਉ ਨਾਨਕ ਭਜ ਰਾਮ ਨਾਮ ਨਿਤ, ਜਾਤੇ ਕਾਜ ਸਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।